And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਟਰੂਡੋ ਸਾਹਿਬ ਨੂੰ ਪੁੱਛੋ।
ਸਹੀ ਗੱਲ ਹੈ ਯਾਰ, ਅੱਜ ਦੇਖੋ ਵੈਸੇ ਲੱਗਦਾ ਇਹ ਸੀ ਕਿ ਕਿਉਂਕਿ ਅਜੇ ਤੱਕ ਓਫਿਸ਼ੀਅਲ ਅਨਾਊਂਸਮੈਂਟ ਤਾਂ ਨਹੀਂ ਹੋਈ ਕਿ ਸ਼ੌਨ ਫਰੇਜ਼ਰ ਨੇ ਵੀ ਕੈਬਨਿਟ ਤੋਂ ਲਾਂਭੇ ਹੋ ਜਾਣਾ, ਜਾਂ ਉਹਨਾਂ ਨੇ ਕਹਿਣਾ ਵੀ ਅਗਲਾ ਇਲੈਕਸ਼ਨ ਵੀ ਉਹ ਲੜਨਾ ਚਾਹੁੰਦੇ ਕਿਉਂਕਿ ਉਹ ਨੋਵਾ ਸਕੋਸ਼ੀਆ ਦੀ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਵੀ ਜਸਟਿਨ ਟਰੂਡੋ ਦੀ ਟੀਮ ਨੂੰ ਛੱਡ ਕੇ ਜਾਣ ਵਾਲੇ ਉਸ ਲਿਸਟ ਦੇ ਵਿੱਚ ਇੱਕ ਨਵਾਂ ਨਾਮ ਐਡ ਹੋ ਗਿਆ। ਅਤੇ ਅੱਜ ਸਭ ਤੋਂ ਜ਼ਿਆਦਾ ਐਂਟੀਸੀਪੇਸ਼ਨ ਇਹ ਸੀ ਕਿ ਕ੍ਰਿਸਟੀਆ ਫਰੀਲੈਂਡ, ਫਾਈਨੈਂਸ ਮਿਨਿਸਟਰ, ਉਹਨਾਂ ਨੇ ਇਕਨੋਮਿਕਸ ਫਾਲ ਇਕਨੋਮਿਕ ਸਟੇਟਮੈਂਟ ਸਾਂਝੀ ਕਰਨੀ ਸੀ ਵੀ ਡੈਫੀਸਿਟ ਕਿੰਨਾ ਹੋਊ, ਟਰੰਪ ਦੇ ਟੈਰਿਫਸ ਨਾਲ ਡੀਲ ਕਰਨ ਲਈ ਕੈਨੇਡੀਅਨ ਸਰਕਾਰ ਦੀ ਕੀ ਕਾਰਜਨੀਤੀ ਹੋਏਗੀ। ਪਰ ਵਾਸੂ ਜੀ, ਇਸ ਤੋਂ ਪਹਿਲਾਂ ਕਿ ਉਹ ਸਭ ਕੁਝ ਹੋ ਪਾਉਂਦਾ, ਇਸ ਤੋਂ ਪਹਿਲਾਂ ਕਿ ਅਧਿਕਾਰਤ ਤੌਰ 'ਤੇ ਸ਼ੌਨ ਫਰੇਜ਼ਰ ਕਹਿੰਦੇ ਕਿ ਉਹ ਅਗਲਾ ਇਲੈਕਸ਼ਨ ਨਹੀਂ ਲੜ ਰਹੇ, ਇਸ ਤੋਂ ਪਹਿਲਾਂ ਕਿ ਫਾਲ ਇਕਨੋਮਿਕ ਸਟੇਟਮੈਂਟ ਸਾਂਝੀ ਕੀਤੀ ਜਾਂਦੀ, ਕ੍ਰਿਸਟੀਆ ਫਰੀਲੈਂਡ ਨੇ ਅੱਜ ਸਵੇਰ ਸਾਰ ਸੋਸ਼ਲ ਮੀਡੀਆ 'ਤੇ ਇੱਕ ਬੌਮਸ਼ੈਲ ਲੈਟਰ ਜਿਹੜੀ ਪੋਸਟ ਕੀਤੀ ਆ, ਉਹਨਾਂ ਨੇ ਵਾਸੂ ਜੀ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਕੈਨੇਡਾ ਦੀ ਮੈਂਬਰ ਆਫ ਪਾਰਲੀਮੈਂਟ 'ਤੇ ਰਹਿਣਗੇ ਦੇਖੋ, ਪਰ ਉਹਨਾਂ ਨੇ ਕੈਬਨਿਟ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਾਸੂ ਜੀ, ਅੱਜ ਫਾਲ ਇਕਨੋਮਿਕ ਸਟੇਟਮੈਂਟ ਦਾ ਕੀ ਬਣੋ ਹੁਣ?
Nobody knows.
ਹਾਂ,
ਕਿਸੇ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਤੇ ਮੰਨਿਆ ਜਾਂਦਾ ਕਿ ਇਸ ਵੇਲੇ ਐਜ਼ ਆਫ ਰਾਈਟ ਨਾਓ ਈਵਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਇਹਦੇ ਬਾਰੇ ਜਾਣਕਾਰੀ ਨਹੀਂ। ਸੋ ਇਹ ਕਿਹਾ ਜਾ ਰਿਹਾ ਕਿ ਇਸ ਵੇਲੇ ਕੈਬਨਿਟ ਮੀਟਿੰਗ ਚੱਲ ਰਹੀ ਹੈ ਤੇ ਉਹਦੇ 'ਚ ਸ਼ਾਇਦ ਵਿਚਾਰ ਕੀਤਾ ਜਾ ਰਿਹਾ ਕਿ ਹੂ ਵਿਲ ਸਟੈਪ ਅਪ, ਹੂ ਵਿਲ, ਐਸਪੈਸ਼ਲੀ ਆਫਟਰ ਦਿਸ ਲੈਟਰ, ਕਿਉਂਕਿ ਇਸ ਲੈਟਰ ਦੇ ਵਿੱਚ ਫਾਲ ਇਕਨੋਮਿਕ ਸਟੇਟਮੈਂਟ ਬਾਰੇ ਜਿਹੋ ਜਿਹੀਆਂ ਗੱਲਾਂ ਕ੍ਰਿਸਟੀਆ ਫਰੀਲੈਂਡ ਫਾਈਨੈਂਸ ਮਿਨਿਸਟਰ ਨੇ ਆਪ ਲਿਖ ਦਿੱਤੀਆਂ। ਸੋ ਕਹਿ ਲਓ ਕਿ ਇਸ ਫਿਸਕਲ ਸਟੇਟਮੈਂਟ ਨੂੰ, ਇਸ ਫਾਲ ਇਕਨੋਮਿਕ ਸਟੇਟਮੈਂਟ ਨੂੰ ਫਾਈਨੈਂਸ ਮਿਨਿਸਟਰ ਆਪ ਹੀ ਇੱਕ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਕਹਿ ਗਏ ਨੇ।
ਜੀ ਜੀ, ਉਹ ਤੋਂ ਪਾਸਾ ਹਟ ਗਏ
ਕਿ ਇੱਕ ਪੋਲੀਟੀਕਲ ਗਿਮਿਕ ਹੈ। ਉਹਨਾਂ ਨੇ ਇਹ ਸ਼ਬਦ ਇਸਤੇਮਾਲ ਕੀਤਾ ਇਸ ਲੈਟਰ ਦੇ ਵਿੱਚ, ਉਹਨਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਕੋਸਟਲੀ ਪੋਲੀਟੀਕਲ ਗਿਮਿਕਸ ਨੇ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਮਤਲਬ ਜਿਹੜਾ $6.3 billion ਜਸਟਿਨ ਟਰੂਡੋ ਨੇ ਖਰਚਣ ਦਾ ਐਲਾਨ ਕੀਤਾ ਸੀ ਕਿ ਜੀ ਅਸੀਂ $250 ਦੇ ਚੈੱਕ ਭੇਜਣਾ ਚਾਹੁੰਦੇ ਹਾਂ ਤੇ 2 ਮਹੀਨੇ ਜਿਹੜਾ GST ਦਾ ਮਾਫ਼ ਕਰ ਹੀ ਦਿੱਤਾ ਕੁਝ ਵਸਤਾਂ ਦੇ ਉੱਤੋਂ। ਸੋ ਉਹ $6.3 billion ਖਰਚ ਹੋਣਾ, ਤੇ ਪਹਿਲਾਂ ਹੀ ਖ਼ਬਰਾਂ ਆ ਰਹੀਆਂ ਸੀ ਕਿ ਕ੍ਰਿਸਟੀਆ ਫਰੀਲੈਂਡ ਇਸ ਐਲਾਨ ਨਾਲ, ਇਸ ਫੈਸਲੇ ਨਾਲ ਬਹੁਤੇ ਖੁਸ਼ ਨਹੀਂ ਹੈਗੇ। ਹੁਣ ਉਹਨਾਂ ਨੇ ਆਪਣੀ ਜਿਹੜੀ ਲੈਟਰ ਲਿਖੀ ਇਹਦੇ 'ਚ ਲਿਖਿਆ ਉਹਨਾਂ ਨੇ ਕਹਿੰਦੇ ਉਹ ਦੂਜੇ ਪਾਸਿਓਂ ਸਾਨੂੰ ਅਮੈਰੀਕਾ ਵੱਲੋਂ ਟੈਰਿਫ ਵਾਰ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਅਸੀਂ ਇਸ ਤਰ੍ਹਾਂ ਦੇ ਕੋਸਟਲੀ ਪੋਲੀਟੀਕਲ ਗਿਮਿਕਸ ਖੇਡ ਕੇ ਜਾਂ ਇਹਨਾਂ ਨੂੰ ਵਰਤ ਕੇ ਅਸੀਂ ਕੈਨੇਡੀਅਨਸ ਨੂੰ ਡਾਊਟ ਵਿੱਚ ਪਾ ਰਹੇ ਹਾਂ ਕਿ ਸਾਡੀ ਸਰਕਾਰ ਇਸ ਸੀਰੀਅਸ ਚੀਜ਼ ਦੇ ਨਾਲ ਨਜਿੱਠਣ ਲਈ ਸੀਰੀਅਸ ਹੈ ਵੀ ਕਿ ਨਹੀਂ।
ਹਾਂ, ਕਿ ਸਾਡਾ ਫੋਕਸ ਕਿਤੇ ਸੀ, ਕਹਿੰਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਦੋਂ ਅਸੀਂ ਲੋਕਾਂ ਵੱਲ ਧਿਆਨ ਦੇ ਰਹੇ ਹਾਂ ਤੇ ਕਦੋਂ ਸਾਡਾ ਜਿਹੜਾ ਧਿਆਨ ਹੈ, ਜਿਹੜੇ ਅਸੀਂ ਫੈਸਲੇ ਲੈ ਰਹੇ ਹਾਂ, ਉਹ ਅਸੀਂ ਆਪਣੇ ਵੱਲ ਕੇਂਦਰਿਤ ਕਰਕੇ ਆਪਣੇ ਫਾਇਦੇ ਲਈ ਲੈ ਰਹੇ ਹਾਂ।
ਇਹਦੇ 'ਚ ਇੱਕ ਲਾਈਨ ਲਿਖੀ ਹੈ, ਕਹਿੰਦੇ ਇਨਐਵਿਟੇਬਲੀ ਇੱਕ ਦਿਨ ਤਾਂ ਸਾਡੀ ਸਰਕਾਰ ਕਹਿੰਦੇ ਖਤਮ ਹੋਣੀ ਹੀ ਹੈ,
ਬਿਲਕੁਲ
ਇਟ ਵਿਲ ਕਮ ਟੂ ਐਨ ਐਂਡ,
ਇਟ ਵਿਲ ਕਮ ਟੂ ਐਨ ਐਂਡ।
ਪਰ ਲੋਕ ਸਾਨੂੰ ਯਾਦ ਇਦਾਂ ਰੱਖਣਗੇ ਵੀ ਅਸੀਂ ਫੈਸਲੇ ਕਿਸ ਤਰ੍ਹਾਂ ਦੇ ਕੀਤੇ,
ਜੀ
ਅਸੀਂ ਲੋਕਾਂ ਬਾਰੇ ਸੋਚਿਆ ਜਾਂ ਆਪਣੇ ਬਾਰੇ ਸੋਚਦੇ ਰਹੇ।
ਵਾਸੂ ਜੀ, ਜਦੋਂ ਚਿੱਠੀ ਦੀ ਸ਼ੁਰੂਆਤ ਹੀ ਉਹ ਕਰਦੇ ਨੇ, ਉਹਨਾਂ ਨੇ ਇਹ ਲਿਖਿਆ ਕਿ ਲੰਘੇ ਸ਼ੁੱਕਰਵਾਰ ਵੀ ਪ੍ਰਧਾਨ ਮੰਤਰੀ ਜੀ, ਤੁਸੀਂ ਮੈਨੂੰ ਇਹ ਕਿਹਾ ਕਿ ਹੁਣ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਕੈਨੇਡਾ ਦੀ ਫਾਈਨੈਂਸ ਮਿਨਿਸਟਰ ਬਣੀ ਰਵਾਂ, ਤੁਸੀਂ ਮੈਨੂੰ ਕੈਬਨਿਟ ਦੇ ਵਿੱਚ ਇੱਕ ਵੱਖਰੇ ਅਹੁਦੇ ਦੀ ਪੇਸ਼ਕਸ਼ ਕੀਤੀ, ਕਿਉਂਕਿ ਹੁਣ ਕੈਬਨਿਟ ਸ਼ਫਲ ਵੀ ਵਾਸੂ ਜੀ ਖਬਰਾਂ ਆ ਰਹੀਆਂ ਨੇ ਵੀ ਇਨਐਵਿਟੇਬਲ ਆ, ਹੁਣ ਤਾਂ ਹੋਰ ਜ਼ਿਆਦਾ ਉਹ ਜ਼ਰੂਰੀ ਹੋ ਗਈ ਆ, ਕਿਉਂਕਿ ਹੁਣ ਕ੍ਰਿਸਟੀਆ ਫਰੀਲੈਂਡ ਦੇ ਇਸ ਐਲਾਨ ਤੋਂ ਮਗਰੋਂ ਸ਼ੀ ਇਜ਼ ਦੀ 8th ਕੈਬਨਿਟ ਮੈਂਬਰ ਜਿਹੜੇ ਇਸ ਵੇਲੇ ਜਿਨ੍ਹਾਂ ਨੇ ਆਪਣੇ ਕੈਬਨਿਟ ਅਹੁਦੇ ਤੋਂ ਬੀਤੇ ਸਮੇਂ ਦੌਰਾਨ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਸੋ ਕਈਆਂ ਨੇ ਅਸਤੀਫਾ ਦਿੱਤਾ, ਕਈਆਂ ਨੇ ਇਹ ਕਿਹਾ ਕਿ ਅਸੀਂ ਅਗਲਾ ਇਲੈਕਸ਼ਨ ਨਹੀਂ ਲੜਨਾ,
ਜਿਨ੍ਹਾਂ ਨੇ ਅਗਲਾ ਇਲੈਕਸ਼ਨ ਨਹੀਂ ਲੜਨਾ ਉਹਨਾਂ ਨੂੰ
ਰਿਪਲੇਸ ਕਰਨਾ,
ਉਹਨਾਂ ਨੂੰ ਸ਼ਫਲ ਆਊਟ ਕੀਤਾ ਜਾਣਾ।
ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਵਿੱਚੋਂ ਤਾਂ ਇੱਕ ਹੋ ਗਏ ਪਾਬਲੋ ਰੋਡਰੀਗੇਜ਼,
ਜਿਹੜੇ
ਕਹਿੰਦੇ ਕੁਬੈਕ ਦੀ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਸੂਬਾਈ ਸਿਆਸਤ ਜਾਣਾ ਚਾਹੁੰਦੇ ਨੇ, ਫਿਰ ਹੈਗੇ ਰੈਂਡੀ ਬੋਇਸਨੋਲ
ਜਿਹਨਾਂ ਨੂੰ,
ਸੋ ਉਹਨਾਂ ਨੇ ਅਸਤੀਫਾ ਤਾਂ ਦਿੱਤਾ ਸੀਗਾ ਕਿਉਂਕਿ ਉਹਨਾਂ ਦੀ ਉਹ ਸਕੈਂਡਲ ਇੱਕ ਹੋ ਗਿਆ ਸੀ, ਉਹਨਾਂ ਨੇ ਆਪਣੀ ਇੰਡੀਜਨਸ ਹੈਰੀਟੇਜ ਨੂੰ ਲੈ ਕੇ ਗਲਤ, ਸੋ ਸਾਰੀ ਗੱਲ। ਤੇ ਉਸ ਤੋਂ ਬਾਅਦ ਵਿਜੇ ਜੀ ਫਿਰ ਉਸ ਜਿਹੜੇ ਕੈਬਨਿਟ ਦੇ ਵਿੱਚੋਂ ਜਿਹੜੇ ਅਸਤੀਫਾ ਦੇ ਰਹੇ ਨੇ, ਸ਼ੌਨ ਫਰੇਜ਼ਰ ਜੋੜ ਲਓ ਦੇ ਵਿੱਚ ਹਾਊਸਿੰਗ ਮਿਨਿਸਟਰ, ਤੇ ਹੁਣ ਕ੍ਰਿਸਟੀਆ ਫਰੀਲੈਂਡ,
ਜਿਹੜੇ
ਬਾਕੀ ਨੇ ਉਹਨਾਂ ਨੇ ਕਿਹਾ ਹੋਇਆ ਕਿ ਅਸੀਂ ਅਗਲਾ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ, ਇਸ ਕਰਕੇ ਉਹਨਾਂ ਨੂੰ ਫਿਰ ਕੈਬਨਿਟ ਦੇ ਵਿੱਚੋਂ ਬਾਹਰ ਕੀਤਾ ਜਾਏਗਾ, ਉਹਨਾਂ ਨੂੰ ਰਿਪਲੇਸ ਕਰਨਾ ਪੈਣਾ। ਉਹਦੇ ਵਿੱਚ ਆਪਣੇ ਕਾਰਲਾ ਕੁਆਲਟਰੋ ਨੇ, ਫਿਰ ਮੈਰੀ ਕਲੌਡ ਬਿਬੋ ਨੇ, ਡੈਨ ਵੈਂਡਲ ਨੇ ਤੇ ਫਿਲੋਮੇਨਾ ਟਾਸੀ ਨੇ, ਸੋ ਇਹਨਾਂ ਨੂੰ ਮਿਲਾ ਕੇ 8 ਪੋਜੀਸ਼ਨਸ ਬਣ ਜਾਂਦੀਆਂ ਤੇ ਇਹਨਾਂ ਨੂੰ ਹੁਣ ਰਿਪਲੇਸ ਕਰਨਾ ਪੈਣਾ ਜਸਟਿਨ ਟਰੂਡੋ ਨੂੰ। ਸਵਾਲ ਇਹ ਹੈ ਕਿ ਕੈਬਨਿਟ ਦੇ ਵਿੱਚ ਇੰਨੇ ਮੈਂਬਰ ਬਚੇ ਵੀ ਨੇ, ਮਤਲਬ
ਜਿਨ੍ਹਾਂ ਨੂੰ
ਕੌਣ ਇਹ ਪੋਜੀਸ਼ਨਸ ਫਿਲ ਕਰੇਗਾ, ਸਪੈਸ਼ਲੀ ਫਾਈਨੈਂਸ ਮਿਨਿਸਟਰ ਤੇ ਹਾਊਸਿੰਗ ਮਿਨਿਸਟਰ।
ਸੋ ਜਿਹੜੇ ਵਾਸੂ ਜੀ ਮੇ ਬੀ ਇਸ ਵੇਲੇ ਕੋਈ ਬੈਕ ਬੈਂਚਰਸ ਨੇ, ਉਹਨਾਂ ਨੂੰ ਕੈਬਨਿਟ ਦੇ ਵਿੱਚ ਲਿਆਉਣਾ ਹੀ ਪੈਣਾ। ਪਰ ਦੇਖੋ
ਦੇਖੋ ਜਿਹੜੇ ਜਿਹੜੀਆਂ ਛੋਟੀਆਂ ਮੋਟੀਆਂ ਪੋਜੀਸ਼ਨਸ ਨੇ,
ਜੀ ਜੀ ਜੀ,
ਤੁਸੀਂ ਕਿਸੇ ਨੂੰ ਕੋਈ ਨਾਰਦਨ ਅਫੇਅਰਸ ਦਾ ਕੋਈ ਇੰਚਾਰਜ ਥਾਪ ਦਿਓਗੇ, ਡੈਨ ਵੈਂਡਲ ਨੂੰ ਰਿਪਲੇਸ ਕਰ ਦਿਓਗੇ, ਹੋ ਜਾਏਗਾ।
ਜਿਹੜੀਆਂ ਬਹੁਤ ਹੀ ਵੱਡੀ ਪ੍ਰਾਇੋਰਟੀ ਵਾਲੀਆਂ ਮਿਨਿਸਟਰੀਜ਼ ਨੇ,
ਫਾਈਨੈਂਸ ਮਿਨਿਸਟਰ ਤੇ ਹਾਊਸਿੰਗ ਮਿਨਿਸਟਰ, ਇਹ ਜਿਹੜੀਆਂ ਦੋ ਫਾਈਲਸ ਨੇ, ਇਹਨਾਂ ਨੂੰ ਕੌਣ ਚੁੱਕਣ ਲਈ ਰਾਜ਼ੀ ਹੋਏਗਾ?
ਬਿਲਕੁਲ, ਐਂਡ ਸਪੈਸ਼ਲੀ ਜਦੋਂ ਤੁਹਾਡੇ ਮੌਜੂਦਾ ਫਾਈਨੈਂਸ ਮਿਨਿਸਟਰ ਜਿਸ ਤਰ੍ਹਾਂ ਦੀ ਪਾਲਿਸੀ ਪ੍ਰਾਈਮ ਮਿਨਿਸਟਰ ਦਾ ਆਫਿਸ ਲਾਗੂ ਕਰਨਾ ਚਾਹੁੰਦਾ ਸੀ ਉਹਨੂੰ ਨਕਾਰਦੇ ਹੋਏ, ਆ ਚਿੱਠੀ ਦੇ ਵਿੱਚੋਂ ਨਕਾਰਦੇ ਹੋਏ ਹੀ ਉਹਨਾਂ ਨੇ ਲੰਬੇ ਹੋਏ ਨੇ ਨਾ। ਸੋ ਜਿਹੜਾ ਕੋਈ ਅਗਲਾ ਫਾਈਨੈਂਸ ਮਿਨਿਸਟਰ ਆਉਂਦਾ ਵੀ ਹੈ ਵਾਸੂ ਜੀ, ਉਹਦੇ ਵਾਸਤੇ ਵੀ ਇੱਕ ਬਹੁਤ ਵੱਡੀ ਦੁਚਿੱਤੀ ਹੋ ਜਾਣੀ ਹੈ, ਕਿਉਂਕਿ ਜੇ ਕ੍ਰਿਸਟੀਆ ਫ੍ਰੀਲੈਂਡ ਜਿਹੜੇ ਕਿ 2015 ਤੋਂ ਦੇਖੋ ਜਦੋਂ ਤੋਂ ਜਿੱਤੇ, ਇਹ ਸਿਰਫ ਪ੍ਰੋਮੀਨੈਂਟ ਕੈਬਨਿਟ ਅਹੁਦਿਆਂ ਤੇ ਹੀ ਰਹੇ ਨੇ, ਇੱਦਾਂ ਨਹੀਂ ਹੋਇਆ ਕਿ ਇਹਨਾਂ ਨੂੰ ਪਹਿਲਾਂ ਕਿਸੇ ਕੋਈ ਛੋਟੇ ਮੋਟੇ ਅਹੁਦੇ ਤੇ ਰੱਖਿਆ ਫਿਰ ਉਸ ਤੋਂ ਬਾਅਦ ਪ੍ਰਮੋਟ ਕਰਦੇ 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 ਫਾਈਨੈਂਸ ਮਿਨਿਸਟਰ ਦੇ ਅਹੁਦੇ ਤੇ ਪਹੁੰਚੇ ਹੋਣ। ਸੋ ਜਦੋਂ ਉਹ ਇਸ ਇਕਨੋਮਿਕ ਸਿਚੁਏਸ਼ਨ ਨੂੰ ਤੇ ਇਸ ਇਕਨੋਮਿਕ ਸਥਿਤੀ ਨਾਲ ਨਜਿੱਠਣ ਵਾਸਤੇ ਪ੍ਰਾਈਮ ਮਿਨਿਸਟਰ ਦੀਆਂ ਪਾਲਿਸੀਜ਼ ਨੂੰ ਇਸ ਚਿੱਠੀ ਰਾਹੀਂ ਪਬਲਿਕਲੀ ਪੋਸਟ ਕਰਕੇ ਨਕਾਰਦੇ ਹੋਏ ਫਾਈਨੈਂਸ ਮਿਨਿਸਟਰ ਦੇ ਅਹੁਦੇ ਤੋਂ ਲਾਂਭੇ ਹੋਏ ਨੇ, ਤਾਂ ਅਗਲਾ ਆਏਗਾ ਕੌਣ? ਅਗਲਾ ਪ੍ਰਧਾਨ ਮੰਤਰੀ ਜਿਹਨੂੰ ਵੀ ਲੈ ਕੇ ਆਉਣਗੇ, ਜੇ ਉਹ ਪ੍ਰਧਾਨ ਮੰਤਰੀ ਦਾ ਵਫਾਦਾਰ ਹੈ ਤੇ ਜੇ ਉਹਨਾਂ ਦਾ ਹੁਕਮ ਵਜਾਉਂਦਾ ਤਾਂ ਉਹਦੇ ਨਾਲ ਵੀ ਲਿਬਰਲ ਪਾਰਟੀ ਵਾਸਤੇ ਸਮੱਸਿਆਵਾਂ ਖੜੀਆਂ ਹੋਣਗੀਆਂ, ਤੇ ਜੇ ਉਹ ਹੁਕਮ ਨਹੀਂ ਵਜਾਉਂਦਾ ਤਾਂ ਫਿਰ ਮਤਲਬ ਇਹੀ ਹੈ ਕਿ ਜਿਹੜੀ ਸਥਿਤੀ ਕ੍ਰਿਸਟੀਆ ਫ੍ਰੀਲੈਂਡ ਨਾਲ ਉਤਪੰਨ ਹੋਈ ਐਗਜੈਕਟਲੀ ਉਹੀ ਸਿਚੁਏਸ਼ਨ ਫਿਰ ਉਸ ਅਗਲੇ ਆਉਣ ਵਾਲੇ ਫਾਈਨੈਂਸ ਮਿਨਿਸਟਰ ਨਾਲ ਉਤਪੰਨ ਹੋ ਸਕਦੀ ਹੈ।
ਜੋ ਸਿਚੁਏਸ਼ਨ ਬਿਲ ਮੋਰਨੋ ਨਾਲ ਪੈਦਾ ਹੋਈ, ਜੋ ਸਿਚੁਏਸ਼ਨ ਹੁਣ ਕ੍ਰਿਸਟੀਆ ਫ੍ਰੀਲੈਂਡ ਨਾਲ ਹੋ ਰਹੀ ਹੈ ਕਿ ਅਗਲੇ ਫਾਈਨੈਂਸ ਮਿਨਿਸਟਰ ਦਾ ਵੀ ਇਹੀ ਅਸਰ ਹੋਏਗਾ। ਉਹਨੇ ਕਿਹਾ ਜਾ ਰਿਹਾ ਪਿਛਲੇ ਕਾਫੀ ਸਮੇਂ ਤੋਂ ਕਿ ਮਾਰਕ ਕਾਰਨੀ ਦੇ ਨਾਲ ਬਹੁਤ ਸੀਰੀਅਸ ਇੱਕ ਗੱਲਬਾਤ ਚੱਲ ਰਹੀ ਹੈ। ਇਸ ਵਾਰ ਮਾਰਕ ਕਾਰਨੀ ਬਹੁਤ ਸੀਰੀਅਸਲੀ ਇਸ ਰੋਲ ਨੂੰ ਕੰਸਿਡਰ ਵੀ ਕਰ ਰਹੇ ਨੇ। ਕ੍ਰਿਸਟੀਆ ਫ੍ਰੀਲੈਂਡ ਨੇ ਆਪਣੀ ਚਿੱਠੀ ਵਿੱਚ ਇਹ ਲਿਖਿਆ ਵਿਜੇ ਜੀ, ਕਹਿੰਦੇ ਕਿ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਪਿਛਲੇ ਕਹਿੰਦੇ ਸ਼ੁੱਕਰਵਾਰ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਮੈਨੂੰ ਹੁਣ ਫਾਈਨੈਂਸ ਮਿਨਿਸਟਰ ਨਹੀਂ ਬਣਿਆ ਰਹਿਣਾ ਚਾਹੁੰਦੇ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਇੱਕ ਹੋਰ ਕੋਈ ਕੈਬਨਿਟ ਪੋਜੀਸ਼ਨ ਆਫਰ ਕੀਤੀ ਹੈ। ਪਹਿਲਾਂ ਖਬਰਾਂ ਇਹ ਚੱਲਦੀਆਂ ਰਹੀਆਂ ਕਿ ਜੇਕਰ ਕ੍ਰਿਸਟੀਆ ਫ੍ਰੀਲੈਂਡ ਨੂੰ ਫਾਈਨੈਂਸ ਮਿਨਿਸਟਰੀ ਚੋਂ ਹਟਾਇਆ ਜਾਏਗਾ, ਇਹਨਾਂ ਨੂੰ ਫੋਰਨ ਅਫੇਅਰਸ ਮਿਨਿਸਟਰੀ ਦਿੱਤੀ ਜਾਏਗੀ।
ਫਿਰ
ਸਵਾਲ ਇਹ ਚੱਲਿਆ ਸੀ ਵੀ ਮੈਲਨੀ ਜੋਲੀ ਦਾ ਕੀ ਬਣੇਗਾ। ਹੁਣ ਰੀਸੈਂਟਲੀ ਜਿਹੜੀ ਗਲੋਬਲ ਮੇਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਖਬਰ ਸੂਤਰਾਂ ਦੇ ਹਵਾਲੇ ਤੋਂ, ਉਹਦੇ ਵਿੱਚ ਇਹ ਕਿਹਾ ਗਿਆ ਸੀ ਸਮ ਇੰਟਰਨੈਸ਼ਨਲ ਪੋਰਟਫੋਲੀਓ, ਸੋ ਮੇ ਬੀ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ, ਫਿਰ ਮੇਰੀਅਨ ਕਿੱਥੇ ਜਾਣਗੇ, ਸੋ ਹੋਰ ਇਦਾਂ ਦੇ ਕਈ ਸਵਾਲ ਸੀ। ਮੇ ਬੀ ਕੋਈ ਕੋਈ ਪੋਜੀਸ਼ਨ ਕੋਈ ਕ੍ਰੀਏਟ ਕਰ ਦਿੱਤੀ ਜਾਵੇ ਇਹਨਾਂ ਵਾਸਤੇ, ਇਦਾਂ ਦੇ ਆਸਾਰ ਸੀਗੇ,
ਮਤਲਬ ਖਾਨਾ ਪੂਰਤੀ ਹੋਣੀ ਸੀ ਨਾ।
ਜੋ ਵੀ ਇਹਨਾਂ ਨੂੰ ਆਫਰ ਕੀਤਾ ਗਿਆ ਕਲੀਅਰਲੀ ਕ੍ਰਿਸਟੀਆ ਫ੍ਰੀਲੈਂਡ ਨੂੰ ਉਹ ਚੀਜ਼ ਪਸੰਦ ਨਹੀਂ ਆਈ। ਇਹਦੇ ਵਿੱਚ ਉਹਨਾਂ ਨੇ ਲਿਖਿਆ ਕਹਿੰਦੇ ਕਿ ਟੂ ਬੀ ਇਫੈਕਟਿਵ ਐਜ਼ ਅ ਮਿਨਿਸਟਰ, ਮਿਨਿਸਟਰ ਦੇ ਕੋਲ ਪ੍ਰਾਈਮ ਮਿਨਿਸਟਰ ਦਾ ਭਰੋਸਾ ਹੋਣਾ, ਫੁੱਲ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ, ਐਂਡ ਕਲੀਅਰਲੀ ਉਹ ਹੁਣ ਹੈ ਨਹੀਂ। ਤੇ ਉਹਨਾਂ ਨੇ ਕਿਹਾ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਕਲੀਅਰਲੀ ਉਹਨਾਂ ਨੇ ਲਿਖਤਾ, ਵੀ ਹੈਵ ਬੀਨ ਐਟ ਆਡਸ ਅਬਾਊਟ ਦ ਬੈਸਟ ਪਾਥ ਫਾਰਵਰਡ ਫੋਰ ਕੈਨੇਡਾ। ਤੇ ਇਹ ਆਪਣੇ ਆਪ ਨੂੰ ਉਹਨਾਂ ਨੇ ਚਿੱਠੀ ਵਿੱਚ ਲਿਖਿਆ, ਕਹਿੰਦੇ ਵੀ ਅਮਰੀਕਾ ਵੱਲੋਂ ਜੋ ਇਸ ਵੇਲੇ ਖਤਰਾ ਬਣਿਆ ਹੋਇਆ 25% ਟੈਰਿਫ ਦਾ, ਵੀ ਮੈਂ ਇਹ ਚਾਹੁੰਦੀ ਹਾਂ ਕਿ ਅਸੀਂ ਆਪਣਾ ਫਿਸਕਲ ਪਾਊਡਰ ਡਰਾਈ ਰੱਖੀਏ, ਮਤਲਬ ਪੈਸੇ ਥੋੜੇ ਸੰਭਾਲ ਕੇ
ਬਚਾ ਕੇ ਰੱਖੀਏ, ਪਤਾ ਨਹੀਂ ਕਿੱਥੇ ਕਦੋਂ ਵਰਤਣੇ ਪੈ ਜਾਣ।
ਖਾਸ ਤੌਰ ਤੇ ਜਿਹੜੀ ਟੈਰਿਫ ਵਾਰ ਆ ਰਹੀ ਹੈ ਉਹਦੇ ਵਿੱਚ ਸਾਨੂੰ ਪੈਸਿਆਂ ਦੀ ਲੋੜ ਪੈ ਸਕਦੀ ਹੈ, ਤੇ ਤੁਸੀਂ ਇਹ ਇਹਨਾਂ ਪੋਲੀਟੀਕਲ ਗਿਮਿਕਸ ਦੇ ਵਿੱਚ, ਕੋਸਟਲੀ ਪੋਲੀਟੀਕਲ ਗਿਮਿਕਸ ਦੇ ਵਿੱਚ ਪੈਸੇ ਖਰਚਣਾ ਚਾਹੁੰਦੇ ਹੋ, ਤੇ ਇਸ ਕਰਕੇ ਅਸੀਂ ਵੀ ਬਿਨੋ ਐਟ ਆਡਸ।
ਤੇ ਇਹੀ ਵਾਸੂ ਜੀ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਆਉਂਦੀਆਂ ਵੀ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿਚਕਾਰ ਤੇ ਕ੍ਰਿਸਟੀਆ ਫ੍ਰੀਲੈਂਡ ਦੇ ਵਿਚਕਾਰ ਸਭ ਕੁਝ ਸੁਖਾਵਾਂ ਨਹੀਂ ਆ। ਸੋ ਉਹ ਜਿਹੜਾ ਅਣਸੁਖਾਵਾਂਪਣ ਸੀ ਇਸ ਚਿੱਠੀ ਦੀ ਸ਼ਕਲ ਦੇ ਵਿੱਚ, ਇਸ ਚਿੱਠੀ ਦੀ ਬੜੀ ਕਲੀਅਰ ਭਾਸ਼ਾ ਦੇ ਵਿੱਚ, ਕਿਉਂਕਿ ਆਮ ਤੌਰ ਤੇ ਜਿਹੜੀ ਪੋਲੀਟੀਕਲ ਲੈਂਗੁਏਜ ਦੇ ਵਿੱਚ ਨਾ ਜਦੋਂ ਤੁਸੀਂ ਕੋਈ ਓਹਲਾ ਰੱਖਣਾ ਹੁੰਦਾ, ਸ਼ੌਨ ਫ੍ਰੇਜ਼ਰ ਨੇ ਰੱਖਿਆ, ਉਹਨਾਂ ਨੇ ਕਿਹਾ ਮੈਂ ਪਰਿਵਾਰਕ ਰੀਜ਼ਨਸ ਕਰਕੇ, ਮੇਰਾ ਬੱਚਾ ਛੋਟਾ ਤੇ ਮੈਂ ਇਸ ਕਰਕੇ ਹੁਣ ਮੈਂਬਰ ਆਫ ਪਾਰਲੀਮੈਂਟ ਨਹੀਂ ਰਹਿਣਾ ਚਾਹੁੰਦਾ, ਐਜ਼ ਇਨ ਉਹ ਅਗਲਾ ਇਲੈਕਸ਼ਨ ਨਹੀਂ ਲੜਨਗੇ, ਉਹਨਾਂ ਨੇ ਇਹ ਗੱਲ ਆਖੀ ਆ। ਪਰ ਅੱਜ ਉਹਨਾਂ ਨੇ ਅਧਿਕਾਰਤ ਤੌਰ ਤੇ ਵੈਸੇ ਅਨਾਊਂਸ ਕਰਨਾ, ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ।
ਕ੍ਰਿਸਟੀਆ ਫ੍ਰੀਲੈਂਡ ਨੇ ਆਪਣੀ ਚਿੱਠੀ ਦੇ ਵਿੱਚ ਇਹ ਲਿਖਿਆ ਕਿ ਉਹ ਐਮਪੀ ਵਜੋਂ ਬਣੇ ਰਹਿਣਗੇ ਤੇ ਅਗਲਾ ਇਲੈਕਸ਼ਨ ਵੀ ਲੜਨਗੇ।
ਯੈਸ, ਸੋ ਇਹ ਆਪਣੇ ਆਪ ਦੇ ਵਿੱਚ ਵਾਸੂ ਜੀ ਦੇਖੋ, ਜਦੋਂ ਇਹ ਸਮਰ ਡਿਊਰਿੰਗ ਦਿਸ ਸਮਰ ਸੀਜ਼ਨ ਇਹ ਗੱਲ ਚੱਲੀ ਸੀ ਨਾ ਕਿ ਜਸਟਿਨ ਟਰੂਡੋ ਦੇ ਖਿਲਾਫ ਵਿਦ ਇਨ ਦਾ ਕੌਕਸ ਵਿਦਰੋਹ ਹੋ ਰਿਹਾ, ਜਿਹਦੇ ਵਿੱਚ ਕਿੰਨੇ 25-30 ਐਮਪੀ ਸੀ ਜਿਹਨਾਂ ਨੇ ਚਿੱਠੀ ਦੇ ਉੱਪਰ ਹਸਤਾਖਰ ਕੀਤੇ ਸੀ, ਉਦੋਂ ਇਹ ਗੱਲ ਚੱਲਦੀ ਸੀ ਵੀ ਬੈਕ ਵੈਂਚਰ ਐਮਪੀ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ, ਜਦੋਂ ਕਿਤੇ ਕੋਈ ਕੈਬਨਿਟ ਮਿਨਿਸਟਰ ਪ੍ਰਧਾਨ ਮੰਤਰੀ ਦੇ ਖਿਲਾਫ ਜੇ ਬੋਲਣਾ ਸ਼ੁਰੂ ਕਰਦਾ, ਆਮ ਤੌਰ 'ਤੇ ਪਿਛਲੇ ਸਾਲਾਂ ਦੇ ਵਿੱਚ ਜੇ ਇੱਕ ਇਤਿਹਾਸਕ ਤੌਰ 'ਤੇ ਵੇਖਿਆ ਜਾਵੇ ਤਾਂ ਕਿਸੇ ਵੀ ਸਿਟਿੰਗ ਪ੍ਰਾਈਮ ਮਿਨਿਸਟਰ ਵਾਸਤੇ ਉਦੋਂ ਸਭ ਤੋਂ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਆਪਣੇ ਕੈਬਨਿਟ ਦੇ ਮੈਂਬਰ ਉਹਨਾਂ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦੇਣ। ਅਜੇ ਤੱਕ ਵਾਸੂ ਜੀ ਜਿਹੜੇ ਕੈਬਨਿਟ ਮੈਂਬਰ ਲਾਂਭੇ ਹੋਏ, ਜਿਨ੍ਹਾਂ ਦਾ ਤੁਸੀਂ ਨਾਮ ਜਿਨ੍ਹਾਂ ਦਾ ਜ਼ਿਕਰ ਕੀਤਾ, ਉਹ ਸੱਤੋਂ ਜਣਿਆਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦਿਆਂ ਜਾਂ ਪ੍ਰਧਾਨ ਵਿੱਚ ਜਿਹੜਾ ਇੱਕ ਭਰੋਸਾ ਹੈ ਉਹਦੇ ਉੱਪਰ ਸਵਾਲ ਖੜਾ ਕਰਦਾ ਕਿ ਜਗਮੀਤ ਸਿੰਘ ਅਜੇ ਵੀ ਇਸ ਸਰਕਾਰ ਨੂੰ ਸਪੋਰਟ ਕਰਦੇ ਰਹਿਣ, ਉਹਦੇ ਉੱਪਰ ਸਵਾਲ ਖੜਾ ਕਰਦਾ. ਐਂਡ ਦ ਨੈਕਸਟ ਥਿੰਗ ਇਜ਼ ਕਿ ਕ੍ਰਿਸਟੀਆ ਫਰੀਲੈਂਡ ਨੇ ਹੁਣ ਕਿਉਂਕਿ ਖੁੱਲ੍ਹ ਕੇ ਗੱਲ ਕਰ ਦਿੱਤੀ ਆ, ਕੀ ਕੋਈ ਹੋਰ ਕੈਬਿਨਟ ਮੰਤਰੀ ਵੀ ਆਉਂਦੇ ਦਿਨਾਂ ਦੇ ਵਿੱਚ ਇੱਦਾਂ ਹੀ ਸਿੱਧੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਪੋਲਿਸੀਜ਼ ਦੀ, ਪੀ ਐੱਮ ਓ ਦੀ, ਜਾਂ ਪ੍ਰਧਾਨ ਮੰਤਰੀ ਨਾਲ ਆਪਣੇ ਮਤਭੇਦਾਂ ਦਾ ਜਿਹੜਾ ਇਜ਼ਹਾਰ ਹੈ ਉਹ ਕੀ ਇਸ ਤਰ੍ਹਾਂ ਕਰਦਾ ਕਿ ਨਹੀਂ ਕਰਦਾ?
ਸਭ ਤੋਂ ਵੱਡਾ ਸਵਾਲ ਹੈ ਦ ਟਾਈਮਿੰਗ ਆਫ ਦਿਸ
ਟਾਈਮਿੰਗ ਆਫ ਦਿਸ
ਫਾਲ ਇਕਨੋਮਿਕ ਸਟੇਟਮੈਂਟ ਵਿਜੇ ਦੀ ਅੱਜ ਜਾਰੀ ਕੀਤੀ ਜਾਣੀ ਸੀ, ਮਿੰਨੀ ਬਜਟ ਉਹਨੂੰ ਕਿਹਾ ਜਾਂਦਾ. ਇਸ ਵਾਰ ਦਾ ਮਿੰਨੀ ਬਜਟ ਫਾਲ ਇਕਨੋਮਿਕ ਸਟੇਟਮੈਂਟ ਮੈਨੂੰ ਨਹੀਂ ਲੱਗਦਾ ਕਿ ਕੈਨੇਡੀਅਨ ਇਤਿਹਾਸ ਵਿੱਚ ਕਦੇ ਵੀ ਇੰਨੀ ਜ਼ਿਆਦਾ ਕੋਈ ਐਂਟੀਸਪੇਟਿਡ ਫਾਲ ਇਕਨੋਮਿਕ ਸਟੇਟਮੈਂਟ ਰਹੀ ਹੋਵੇਗੀ, ਕਿਉਂਕਿ ਇਸ ਵਾਰ ਜੋ ਫਿਲੀਬਸਟਰ ਦੇ ਕਰਕੇ ਜੋ ਕੁਝ ਹੋਇਆ, ਉਸ ਤੋਂ ਬਾਅਦ ਜੋ ਪੀ ਬੀ ਓ ਦੀ ਰਿਪੋਰਟ ਆਈ ਕਿ ਜੀ ਫਿਸਕਲ ਡੈਫਿਸਿਟ ਜ਼ਿਆਦਾ ਹੋਣਾ, ਫਿਸਕਲ ਗਾਰਡ ਰੇਲਸ 40.1 billion ਸਰਕਾਰੀ ਖਰਚੇ, ਕਿੰਨੀ ਜ਼ਿਆਦਾ ਐਂਟੀਸਪੇਸ਼ਨ ਸੀ. ਸੋ ਉਹ ਅੱਜ ਦਿਨ ਸੀ 16 December ਅੱਜ ਆ, ਤੇ ਸੋਮਵਾਰ ਅੱਜ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ
ਜਾਣੀ ਸੀ.
ਸੋ ਕਿਸੇ ਵੀ ਇਸ ਤਰ੍ਹਾਂ ਦੇ ਕਿਸੇ ਵੀ ਇਕਨੋਮਿਕ ਸਟੇਟਮੈਂਟ ਤੋਂ ਪਹਿਲਾਂ, ਬਜਟ ਤੋਂ ਪਹਿਲਾਂ, ਮਿੰਨੀ ਬਜਟ ਤੋਂ ਪਹਿਲਾਂ ਰਿਪੋਰਟਰਸ ਨੂੰ ਇੱਕ ਲੋਕਅਪ ਦੇ ਵਿੱਚ ਬੰਦ ਕੀਤਾ ਜਾਂਦਾ, ਉਹਨਾਂ ਨੂੰ ਪਹਿਲਾਂ ਬੁਲਾਇਆ ਜਾਂਦਾ, ਸੱਦਿਆ ਜਾਂਦਾ, ਤੇ ਉਹਨਾਂ ਨੂੰ ਸਾਰੇ ਜਿਹੜੇ ਡਾਕੂਮੈਂਟਸ ਨੇ ਪ੍ਰਦਾਨ ਕੀਤੇ ਜਾਂਦੇ ਨੇ,
ਪ੍ਰੈਜੈਂਟੇਸ਼ਨ ਦੇ ਕੇ ਜਾਂਦੇ,
ਪ੍ਰੈਜੈਂਟੇਸ਼ਨ ਹੁੰਦੀਆਂ ਨੇ, ਉਹਨਾਂ ਨੂੰ ਐਕਸਪਰਟਸ ਮੁਹੱਈਆ ਕਰਾਏ ਜਾਂਦੇ ਨੇ ਕਿ ਤੁਸੀਂ ਉਹਨਾਂ ਨੂੰ ਸਵਾਲ ਵਗੈਰਾ ਪੁੱਛਣੇ, ਆਪਣੇ ਸਾਰੇ ਡਾਊਟਸ ਕਲੀਅਰ ਕਰ ਲਓ ਕਿ ਦਿਸ ਇਜ਼ ਦ ਬਜਟ, ਦਿਸ ਇਜ਼ ਦ ਸਟੇਟਮੈਂਟ, ਇਹਨੂੰ ਤੁਸੀਂ ਸਟੱਡੀ ਕਰ ਲਓ, ਫਿਰ ਉਸ ਤੋਂ ਬਾਅਦ ਅਸੀਂ ਐਮਬਾਰਗੋ ਲਿਫਟ ਕਰਾਂਗੇ, ਫਿਰ ਤੁਹਾਡੇ ਕੋਲ ਮੌਕਾ ਹੋਏਗਾ ਕਿ ਤੁਸੀਂ ਆਪਣੇ ਲਿਸਨਰਸ ਨਾਲ, ਆਪਣੇ ਵਿਊਅਰਸ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਹੋ. ਇਸ ਵੇਲੇ ਦੱਸਿਆ ਜਾਂਦਾ ਕਿ ਆਟਵਾ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਰਿਪੋਰਟਰਸ ਲੋਕਅਪ ਦੇ ਵਿੱਚ ਬੈਠੇ ਹੋਏ ਸੀ, ਦੇ ਹੈਡ ਆਲਰੇਡੀ ਬੀਨ ਇਨਵਾਈਟਿਡ, ਉੱਥੇ ਲੋਕਅਪ ਦੇ ਵਿੱਚ ਬੈਠੇ ਹੋਏ ਨੇ, ਤੇ ਉਹਨਾਂ ਨੂੰ ਇੱਕ ਡਾਕੂਮੈਂਟ ਅਜੇ ਦਿੱਤਾ ਨਹੀਂ ਸੀ ਗਿਆ, ਤੇ ਉਹਨੂੰ ਹੁਣ ਇਨਡੈਫੀਨੇਟਲੀ ਪੋਸਟਪੋਨ ਕਰ ਦਿੱਤਾ ਗਿਆ ਹੈ ਕਿ ਜੀ ਤੁਹਾਨੂੰ ਦਿੰਦੇ ਹਾਂ ਡਾਕੂਮੈਂਟ, ਦੇਖਦੇ ਹਾਂ. ਤੇ ਨਾਲ ਹੀ ਦੱਸਿਆ ਜਾਂਦਾ ਕਿ ਇਸ ਵੇਲੇ ਕੈਬਨਿਟ ਮੀਟਿੰਗ ਚੱਲ ਰਹੀ ਹੈ, ਸੋ ਦੇ ਆਰ ਟਰਾਇੰਗ ਟੂ ਫਿਗਰ ਆਊਟ ਰਾਈਟ ਨਾਓ ਕਿ ਕਰੀਏ ਕੀ. ਅੱਜ ਅਨੀਤਾ ਆਨੰਦ ਜਿਹੜੇ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ,
ਟਰਾਂਸਪੋਰਟ ਮਿਨਿਸਟਰ ਵੀ ਨੇ, ਕਿਉਂਕਿ ਉਹਨਾਂ ਨੂੰ ਵੀ ਇਹ ਡਬਲ ਚਾਰਜ ਤਾਂ ਮਿਲਿਆ ਕਿਉਂਕਿ ਜਦੋਂ ਟਰਾਂਸਪੋਰਟ ਮਿਨਿਸਟਰ ਸੀ ਪਾਬਲੋ ਰੋਡਰੀਗਸ ਉਹ ਲਾਂਬੇ ਹੋ ਗਏ ਸੀ,
ਉਹ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਵੜੇ ਨੇ ਆਏ ਨੇ, ਤੇ ਉਹਨਾਂ ਨੂੰ ਰਿਪੋਰਟਰਸ ਨੇ ਪੁੱਛਿਆ ਵੀ ਤੁਹਾਡਾ ਕੀ ਵਿਚਾਰ ਆ, ਉਹ ਇਹਨੇ ਡੌਰ ਭੌਰ ਨਜ਼ਰ ਆਏ,
ਜੀ ਜੀ,
ਕਹਿੰਦੇ ਕਿ ਆਈ ਹੈਵ ਵਰਕਡ ਵੈਰੀ ਵੈਰੀ ਕਲੋਜ਼ਲੀ, ਆਈ ਬੀਨ ਵਰਕਿੰਗ ਵੈਰੀ ਵੈਰੀ ਕਲੋਜ਼ਲੀ ਵਿਦ ਕ੍ਰਿਸਟੀਆ ਫਰੀਲੈਂਡ, ਤੇ ਕਹਿੰਦੇ ਓਨੈਸਟਲੀ ਉਹਨਾਂ ਨੇ ਇਹ ਕਿਹਾ ਕਿ ਇਟ ਹਿੱਟ ਮੀ ਰੀਅਲੀ ਹਾਰਡ, ਕਿ ਜਦੋਂ ਮੈਨੂੰ ਇਸ ਵੇਲੇ ਪਤਾ ਲੱਗਿਆ ਇਟ ਹਿੱਟ ਮੀ ਰੀਅਲੀ ਹਾਰਡ, ਤੇ ਉਹ ਕਾਫੀ ਜ਼ਿਆਦਾ ਸ਼ੌਕ ਨਜ਼ਰ ਆਏ, ਉਹਨਾਂ ਨੇ ਵੀ ਐਂਟੀਸਪੇਟ ਨਹੀਂ ਸੀ ਕੀਤਾ. ਤੇ ਅਨੀਤਾ ਆਨੰਦ ਕੋਈ ਛੋਟੇ ਮੋਟੇ ਮਿਨਿਸਟਰ ਨਹੀਂ ਇਸ ਵੇਲੇ ਹੈਗੇ, ਉਹਨਾਂ ਨੂੰ ਇਹ ਦੇਖਿਆ ਜਾ ਰਿਹਾ ਵੀ ਹੋ ਸਕਦਾ ਕਿ ਜਸਟਿਨ ਟਰੂਡੋ ਜਦੋਂ ਵੀ ਆਪਣੇ ਅਹੁਦਾ ਛੱਡਦੇ ਨੇ ਐਜ਼ ਦ ਲੀਡਰ ਆਫ
ਹੈਟ,
ਤੇ ਉਹ ਵੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ.
ਵਾਸੂ ਜੀ, ਜਿੰਨੇ ਦੇਖੋ ਅੱਜ ਵੀ ਇੱਕ ਬਾਏ ਇਲੈਕਸ਼ਨ ਆ ਕਲੋਵਰ ਡੇ ਲੈਂਗਲੀ ਸਿਟੀ ਵਾਲਾ, 2021 ਦੀਆਂ ਚੋਣਾਂ ਤੋਂ ਬਾਅਦ 11ਵਾਂ ਬਾਏ ਇਲੈਕਸ਼ਨ ਆ, ਤੇ ਜਿੰਨੇ ਵੀ ਇਹ ਬਾਏ ਇਲੈਕਸ਼ਨ 11 ਦੇ ਜਿਹੜੇ 11 ਹੋਏ ਨੇ ਉਹਨਾਂ ਦੇ ਵਿੱਚੋਂ ਕਈ ਆਪਣੀਆਂ ਸੇਫ ਸੀਟਾਂ ਵੀ ਲਿਬਰਲਸ ਹਾਰ ਗਏ ਹੋਏ ਨੇ. ਮੈਂ ਕਹਿੰਦਾ ਵੀ ਬਾਏ ਇਲੈਕਸ਼ਨ ਦੇ ਵਿੱਚ ਹਾਰੀਆਂ ਸੇਫ ਸੀਟਾਂ ਸਾਰੀਆਂ ਇੱਕ ਪਾਸੇ, ਆ ਕ੍ਰਿਸਟੀਆ ਫਰੀਲੈਂਡ ਦਾ ਅੱਜ ਇਹ ਅਸਤੀਫਾ ਦੇ ਦੇਣਾ ਤੇ ਇਹੋ ਜਿਹੀ ਸਕੇਦਿੰਗ ਲੈਟਰ ਸਾਂਝੀ ਕਰਨੀ, ਇਸ ਨੇ ਇਹ ਟਰਨਿੰਗ ਪੁਆਇੰਟ ਆ ਇਹ, ਭਾਵੇਂ ਹਾਲਾਂਕਿ ਟਰਨਿੰਗ ਪੁਆਇੰਟ ਇਸ ਸਰਕਾਰ ਵਾਸਤੇ ਵੱਖੋ ਵੱਖਰੇ ਕਈ ਹੋਰ ਆ ਚੁੱਕੇ ਨੇ, ਪਰ ਉਹ ਜਿਹੜੇ ਕੂਣੀ ਮੋੜ ਆਏ ਸੀ ਉਹ ਕਈ ਢਕੇ ਹੋਏ ਸੀ, ਅਜੇ ਤੱਕ ਇੱਕ ਯੂਨਾਈਟਿਡ ਫਰੰਟ ਸੀ ਐਟਲੀਸਟ ਜਿਹੜਾ ਕੈਬਨਿਟ ਵਾਲੇ ਪਾਸਿਓਂ. ਹੁਣ ਉਹ ਕੈਬਨਿਟ ਦੇ ਵਿੱਚੋਂ ਇੱਕ ਬਾਗੀ ਆਵਾਜ਼, ਇੱਕ ਨਾਖੁਸ਼ ਮੈਂਬਰ ਦੀ ਆਵਾਜ਼, ਉਹ ਵੀ ਜਿਹੜੇ ਕਿ ਕੈਬਨਿਟ ਦੇ ਵਿੱਚ ਦੂਜੇ ਨੰਬਰ 'ਤੇ, ਨੰਬਰ 2, ਹੁਣ ਦੇਖਣਾ ਹੋਏਗਾ ਕੋਈ ਹੋਰ ਕੈਬਨਿਟ ਮੰਤਰੀ ਕੀ ਇਸੇ ਤਰ੍ਹਾਂ ਦੀ ਗੱਲ ਆਖਦਾ. ਅਤੇ ਅੱਜ ਹੁਣ ਇਹ ਸਾਰਾ ਜੋ ਕੀਤਾ ਜਾਣਾ ਸੀ, ਇਕਨੋਮਿਕ ਸਟੇਟਮੈਂਟ ਸਾਂਝੀ ਹੋਣੀ ਸੀ, ਉਹਦਾ ਕੀ ਬਣਦਾ? ਉਹ ਅੱਜ ਸਾਂਝੀ ਹੋਏਗੀ ਵੀ ਕਿ ਨਹੀਂ? ਕੱਲ੍ਹ ਹਾਊਸ ਆਫ ਕਾਮਨਸ ਦੀ ਇਸ ਸਿਟਿੰਗ ਦਾ ਵੀ ਆਖਰੀ ਦਿਨ ਆ.
ਬਿਲਕੁਲ. ਤੇ ਐਂਡ ਵੈਨ ਦਿਸ ਡਸਟ ਸੈਟਲਸ, ਜਦੋਂ ਫਾਲ ਇਕਨੋਮਿਕ ਸਟੇਟਮੈਂਟ ਹੋ ਗਈ, ਸਾਰਾ ਕੁਝ ਹੋ ਗਿਆ, ਸ਼ੌਕ ਜਿਹੜਾ ਥੋੜਾ ਜਿਹਾ ਸੈਟਲ ਹੋ ਗਿਆ, ਉਸ ਤੋਂ ਬਾਅਦ ਸਵਾਲ ਵਿਜੇ ਜੀ ਕ੍ਰਿਸਟੀਆ ਫਰੀਲੈਂਡ ਦੀ ਪ੍ਰੋਫੈਸ਼ਨਲਿਜ਼ਮ ਤੇ ਵੀ ਚੁੱਕਿਆ ਜਾਏਗਾ ਕਿ ਕੀ ਇਹ ਸਹੀ ਤਰੀਕਾ ਸੀ ਰੈਜ਼ਿਗਨੇਸ਼ਨ ਦੇਣ ਦਾ, ਕਿ ਫਾਲ ਇਕਨੋਮਿਕ ਸਟੇਟਮੈਂਟ ਇਹਦੇ ਤੇ ਵਿਜੇ ਜੀ ਸਾਰੀ ਮਾਰਕੀਟ ਨਿਰਭਰ ਕਰਦੀ ਹੈ, ਕੈਪੀਟਲ ਮਾਰਕੀਟ, ਸਾਰਾ ਕੁਝ, ਸਾਰਾ ਬਾਜ਼ਾਰ ਹਿੱਲ ਜਾਂਦਾ.
ਵਾਸੂ ਜੀ, ਅੱਜ ਪ੍ਰੀਮੀਅਰਜ਼ ਮੀਟਿੰਗ ਕਰਦੇ ਪਏ ਨੇ ਅੰਟੈਰੀਓ ਦੇ ਵਿੱਚ, ਮਿਸੀਸਾਗਾ ਦੇ ਇੱਕ ਹੋਟਲ ਰੂਮ ਦੇ ਵਿੱਚ ਉਹ ਕਾਨਫਰੰਸ ਰੂਮ 'ਚ ਬੈਠੇ ਨੇ. ਅੱਜ ਫੈਡਰਲ ਅਧਿਕਾਰੀਆਂ ਤੋਂ ਜੁਦਾ ਇਕੱਲੇ ਪ੍ਰੀਮੀਅਰਜ਼ ਆਪਸ 'ਚ ਮੀਟਿੰਗ ਕਰ ਰਹੇ ਨੇ,
ਇਨ ਪਰਸਨ ਮੀਟਿੰਗ ਹੈ, ਜਿਹੜੀਆਂ ਮੀਟਿੰਗਸ ਹੋਈਆਂ ਜ਼ੂਮ ਨਾਲ ਹੋਈਆਂ.
ਕਰੈਕਟ. ਇੱਥੇ ਸਾਰੇ ਪ੍ਰੀਮੀਅਰਜ਼ ਪਹੁੰਚੇ ਹੋਏ ਨੇ, ਤੇ ਉਸ ਸਭ ਦੇ ਵਿੱਚ
ਉੱਥੇ ਡਿਸਕਸ਼ਨ ਇਹ ਹੋ ਰਹੀ ਹੈ ਵੀ ਅਮਰੀਕਾ ਨਾਲ ਆਪਾਂ ਕਿਵੇਂ ਨਜਿੱਠਣਾ,
ਟਰੰਪ ਦੇ ਟੈਰਿਫਸ ਨਾਲ ਕਿਵੇਂ ਨਜਿੱਠਣਾ. ਵੀ ਅੱਜ ਦੀ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਸੀ ਉਹਦੇ ਵਿੱਚ ਵੀ ਇਸ ਗੱਲ ਦੀਆਂ ਉਮੀਦਾਂ ਸੀ ਕਿ ਫੈਡਰਲ ਸਰਕਾਰ, ਬਸ ਜੀ ਆ ਬਾਰਡਰ ਸਪੈਂਡਿੰਗ ਵਾਲੀ ਜਿਹੜੀ ਗੱਲ ਸੀ ਕਿ ਅਮਰੀਕਾ ਨੂੰ ਡੋਨਲਡ ਟਰੰਪ ਨੂੰ ਸ਼ਾਂਤ ਕਰਨ ਲਈ, ਬਾਰਡਰਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੈਨੇਡਾ ਨੇ ਕਿਹੜੇ ਕਿਹੜੇ ਕਦਮ ਚੁੱਕਣੇ ਨੇ, ਅੱਜ ਉਮੀਦ ਸੀ ਕਿ ਉਸ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਉਸ ਬਾਰੇ ਕੁਝ ਖੁਲਾਸੇ ਹੋਣਗੇ. ਹੁਣ ਕਿੰਨਾ ਕੁਝ ਇਹਦੇ ਉੱਪਰ, ਯੂ ਆਰ ਰਾਈਟ, ਕਿ ਕਿੰਨਾ ਕੁਝ ਨਿਰਭਰ ਕਰਦਾ ਸੀ ਉਹ ਸਾਰੀਆਂ ਚੀਜ਼ਾਂ, ਜਿਹੜਾ ਇਹਦਾ ਇੱਕ ਜਿਹੜਾ ਡੋਮੀਨੋ ਇਫੈਕਟ ਆ
ਲਿਬਰਲ ਕੈਂਡੀਡੇਟ ਉੱਥੇ ਚਲੋ ਕਹਿਣਾ ਨੀ ਕੁਛ ਵੀ ਕਮੈਂਟ ਨੀ ਕਰਨਾ ਚਾਹੀਦਾ ਅੱਜ ਵੋਟਾਂ ਪੈ
ਗਈਆਂ
ਸੋ ਉਸ ਇਲੈਕਸ਼ਨ ਦਾ ਵੀ ਬਹੁਤਾ ਸੋਚਿਆ ਨੀ ਕ੍ਰਿਸਟੀ ਅਮਲਿਨ ਨੇ ਕਿਉਂਕਿ ਆਪ ਡਿਪਟੀ ਪ੍ਰਾਈਮ ਮਿਨਿਸਟਰ ਨੇ ਸਰਕਾਰ ਦੇ ਵਿੱਚ ਉਹ ਨੰਬਰ 2 ਦੀ ਪੋਜੀਸ਼ਨ ਦੇ ਵਿੱਚ ਨੇ ਕੈਬਨਿਟ ਦੇ ਵਿੱਚ ਤੇ ਮੰਨਿਆ ਜਾਂਦਾ ਸੀ ਕਿ ਜਸਟਿਨ ਟਰੂਡੋ ਦੇ ਰਿਪਲੇਸਮੈਂਟ ਉਹੀ ਹੋਣਗੇ ਪਹਿਲਾਂ ਗੱਲ ਹੁੰਦੀ ਸੀ ਹੁਣ ਨੀ ਹੁੰਦੀ
ਹੁਣ ਨਹੀਂ ਹੁੰਦੀ
ਯਾ ਤੇ ਉਸ ਤੋਂ ਬਾਅਦ ਵਿਜੇ ਜੀ ਜੇ ਉਹ ਕਹਿ ਰਹੇ ਨੇ ਕਿ ਉਹ ਸੀਰੀਅਸ ਨੇ ਲਿਬਰਲ ਪਾਰਟੀ ਨੂੰ ਲੈ ਕੇ ਤੇ ਪਾਰਟੀ ਦੇ ਪ੍ਰਤੀ ਅਜੇ ਵੀ ਵਫ਼ਾਦਾਰ ਨੇ ਅਗਲਾ ਇਲੈਕਸ਼ਨ ਲੜਨਾ ਚਾਹੁੰਦੇ ਨੇ ਫਿਰ ਤੇ ਉਹਨਾਂ ਵਾਸਤੇ ਫਿਰ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਵੀ ਇਹ ਗੱਲ ਜਿਹੜੀ ਥੋੜੀ ਗੈਰ ਜ਼ਿੰਮੇਵਾਰਾਨਾ ਪਰ ਉਹ ਜੇ ਕਹਿੰਦੇ ਨੇ ਵੀ ਅਸੀਂ ਪੋਲੀਟੀਕਲ ਗਿਮਿਕਸ ਦੇ ਵਿੱਚ ਨਹੀਂ ਪੈਣਾ ਪੋਲੀਟਿਕਸ ਬਾਰੇ ਨਹੀਂ ਸੋਚਣਾ ਲੋਕਾਂ ਬਾਰੇ ਸੋਚਣਾ ਤੇ ਫਿਰ ਅੱਜ ਮਿੰਨੀ ਬਜਟ ਸੀਗਾ ਤੁਸੀਂ ਉਹ ਪ੍ਰੈਜੈਂਟ ਕਰਨ ਤੋਂ ਬਾਅਦ ਮੇ ਬੀ ਆਪਣਾ ਅਸਤੀਫਾ ਦੇ ਦਿੰਦੇ ਪਰ ਫਿਰ ਗੱਲ ਉਹਨਾਂ ਨੂੰ ਸ਼ਾਇਦ ਇਹ ਸੀ ਫਿਰ ਉਹ ਸੈਲਫਿਸ਼ ਹੋ ਗਏ ਉਹਨਾਂ ਨੂੰ ਲੱਗਿਆ ਵੀ ਫਾਲ ਇਕਨੋਮਿਕ ਸਟੇਟਮੈਂਟ ਕੋਈ ਬਹੁਤ ਹੀ ਵਧੀਆ ਹੋਣੀ ਨਹੀਂ ਫਿਸਕਲ ਡੈਫਿਸਿਟ ਬਹੁਤ ਜ਼ਿਆਦਾ ਤੇ ਫਿਰ ਮੇਰੀ ਜਿਹੜੀ ਪੋਲੀਟੀਕਲ ਸਟੈਂਡਿੰਗ ਆ
ਉਹ ਘੱਟ ਜਾਏਗੀ
ਲੋਕ ਕਹਿਣਗੇ ਕਿ ਜੀ ਇਹ ਫਾਈਨੈਂਸ ਮਿਨਿਸਟਰ ਆ ਜਿਹਨੇ ਇੰਨਾ ਫਿਸਕਲ ਡੈਫਿਸਿਟ ਵਧਾ ਦਿੱਤਾ ਉਸ ਤੋਂ ਪਹਿਲਾਂ ਹੀ ਲਾਂਬੇ ਹੋ
ਜਾਣ ਇਵਨ ਇਹ ਵੀ ਖਬਰਾਂ ਵੀਕਐਂਡ ਤੇ ਆ ਰਹੀਆਂ ਸੀ ਕਿ ਕ੍ਰਿਸਟੀਆ ਫ੍ਰੀਲੈਂਡ ਅੱਜ ਜਿਹੜੇ ਉਹ $250-$250 ਦੇ ਚੈੱਕ ਭੇਜਣ ਵਾਲਾ ਪ੍ਰੋਗਰਾਮ ਆ ਹਾਲਾਂਕਿ ਅਜੇ ਪਾਰਲੀਮੈਂਟ ਦੇ ਵਿੱਚੋਂ ਪਾਸ ਨਹੀਂ ਹੋਇਆ ਵੀ ਉਹਨੂੰ ਪੂਰੀ ਤਰ੍ਹਾਂ ਰੱਦ ਹੀ ਕਰ ਸਕਦੇ ਨੇ ਕਿ ਜੀ $250 ਭੇਜਣੇ ਹੀ ਨਹੀਂ ਕਿਤੇ ਉਹ $250 ਨਾ ਭੇਜਣ ਦੀ ਜਿਹੜੀ ਉਹ ਗੱਲ ਚੱਲ ਰਹੀ ਸੀ ਕਿਤੇ ਉਹਦੇ ਕਰਕੇ ਜ਼ਿਆਦਾ ਖਿੱਚੋਤਾਣ PMO ਦੇ ਨਾਲ ਬਣੀ ਹੈ ਕਿਉਂਕਿ ਫਾਈਨੈਂਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਪਹਿਲਾਂ ਇਹੋ ਗੱਲ ਆਖੀ ਸੀ ਕਿ ਇਹ ਕੋਈ ਇਹ ਮੂਰਖਾਨਾ ਫੈਸਲੇ ਨੇ ਜਿਹੜੇ ਕਿ ਸਰਕਾਰ ਲੈ ਰਹੀ ਆ ਵਸੂ ਜੀ ਆ ਜਿਹੜੀ GST ਡਿਬੇਟ ਵੀ ਲਾਗੂ ਹੋਈ ਆ ਬਾਏ ਦ ਵੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਵਾਲਿਆਂ ਨੇ ਇੱਕ ਹੋਰ ਗੱਲ ਕੱਢੀ ਲੇਟ ਔਨ ਫਰਾਈਡੇ ਉਹ ਕਹਿੰਦੇ ਵੀ ਸਾਰੇ ਇਹ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਾਇਆ ਸਰਕਾਰ ਨੇ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਉੱਪਰੋਂ GST ਹਟਾਈ ਗਈ ਆ ਸਾਰੇ ਬਿਜ਼ਨਸਿਸ ਵਾਸਤੇ ਉਸ ਦੀ ਤਾਮੀਲ ਕਰਨਾ ਕੋਈ ਲਾਜ਼ਮੀ ਨਹੀਂ ਆ ਸੋ ਜੇ ਕੋਈ ਬਿਜ਼ਨਸ ਕਹਿੰਦਾ ਵੀ ਸਾਡੇ ਕੋਲ ਸਮਾਂ ਨਹੀਂ ਸੀ ਸਾਡੇ ਵਾਸਤੇ ਸਰਦਰਦੀ ਬਹੁਤ ਜ਼ਿਆਦਾ ਅਸੀਂ ਨਹੀਂ ਭਾਈ ਇਹਨਾਂ ਪ੍ਰੋਡਕਟਸ ਤੋਂ GST ਹਟਾ ਰਹੇ ਫਿਰ ਕਹਿੰਦੇ ਤੁਸੀਂ CRA ਕੋਲੋਂ GST ਦਾ ਰਿਫੰਡ ਕਲੇਮ ਕਰ ਲਿਓ ਉਹ ਵੈਸੇ ਹੀ ਬੜਾ ਉਹ ਪੁੱਠਾ ਜਿਹਾ ਕੰਮ ਆ
ਸੋ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਕਿਉਂਕਿ ਬਹੁਤ ਸਾਰੇ ਬਿਜ਼ਨਸਿਸ ਖਾਸ ਤੌਰ ਤੇ ਜਿਹੜੇ ਛੋਟੇ ਬਿਜ਼ਨਸਿਸ ਨੇ ਉਹ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀ ਕਹਿੰਦੇ ਵੀ 2 ਮਹੀਨਿਆਂ ਵਾਸਤੇ ਤੁਸੀਂ ਇੰਨਾ ਵੱਡਾ ਫੇਰਬਦਲ ਕੀਤਾ ਇਹਦੇ ਨਾਲ ਸਾਨੂੰ ਆਪਣੀ ਟਿਲ ਦੇ ਵਿੱਚ ਆਪਣੇ ਸੋਫਟਵੇਅਰ ਦੇ ਵਿੱਚ ਜਿਹੜੇ ਚੇਂਜਸ ਕਰਨੇ ਪੈਣੇ ਨੇ ਉੱਥੇ ਜਿਹੜਾ ਖਰਚਾ ਵਗੈਰਾ ਹੋ ਜਾਣਾ ਜੋ ਸਮਾਂ ਲੱਗਣਾ ਕਹਿੰਦੇ ਕਿ ਉਹ ਵਰਥ ਇਟ ਹੋਏਗਾ ਮਤਲਬ ਸਾਡੀ ਸੇਲ ਸੱਚੀ ਮੁੱਚੀ ਇੰਨੀ ਵਧੇਗੀ ਵੀ ਸਾਡਾ ਸਾਨੂੰ ਨੁਕਸਾਨ ਹੀ ਨਾ ਹੋ ਜਾਏ ਕਿਤੇ ਤੇ ਬਹੁਤ ਸਾਰੇ ਬਿਜ਼ਨਸਿਸ ਸੋਚ ਰਹੇ ਸੀ ਵੀ ਅਸੀਂ ਕਰੀਏ ਕਿ ਨਾ ਕਰੀਏ ਦੇ ਵਰ ਔਨ ਦਾ ਫੈਂਸ ਸੋ CFIB ਨੇ ਇਹ ਗੱਲ ਸਪਸ਼ਟ ਕੀਤੀ ਲੇਟ ਫਰਾਈਡੇ ਆਫਟਰਨੂਨ ਉਹਨਾਂ ਨੇ ਕਿਹਾ ਕਹਿੰਦੇ ਕਿ ਅਸੀਂ ਇਹ ਪੁਸ਼ਟੀਕਰਨ ਹੋਇਆ ਇਸ ਚੀਜ਼ ਦਾ ਸਰਕਾਰ ਨੇ ਸਾਨੂੰ ਪੁਸ਼ਟੀ ਕੀਤੀ ਹੈ ਦਿਸ ਇਜ਼ ਨੋਟ ਐਨੀ ਲਾਅ ਕਹਿੰਦੇ ਵੀ ਇਹ ਕੋਈ ਕਾਨੂੰਨ ਨਹੀਂ ਹੈ ਔਲਦੋ ਸਰਕਾਰ ਨੇ ਬਿੱਲ ਪਾਸ ਕੀਤਾ ਕਾਨੂੰਨ ਬਣਾਇਆ ਪਰ ਇਹ ਉਸ ਵਿੱਚ ਨਹੀਂ ਲਿਖਿਆ ਕਿ ਤੁਸੀਂ ਬਿਜ਼ਨਸਿਸ ਦੇ ਉੱਤੇ ਇਹ ਲਾਜ਼ਮੀ ਹੈ ਕਿ ਉਹਨੂੰ ਸਾਰੇ ਬਿਜ਼ਨਸਿਸ ਨੂੰ
ਤਾਮੀਲ
ਕਰਨੀ ਪਏਗੀ ਕਹਿੰਦੇ ਜੇਕਰ ਕੋਈ ਬਿਜ਼ਨਸ ਇਹਨੂੰ ਫੋਲੋ ਨਹੀਂ ਕਰਦਾ ਕਹਿੰਦੇ ਸਾਡੀ ਐਕਸਪੈਕਟੇਸ਼ਨ ਹੈ ਕਿ ਸਾਰੇ ਰੂਲਸ ਨਾਲ ਕੰਪਲਾਈ ਕਰਨਗੇ ਪਰ ਜੇ ਕੋਈ ਨਹੀਂ ਕਰਦਾ ਤੇ ਕਹਿੰਦੇ ਅਸੀਂ ਡੰਡਾ ਲੈ ਕੇ ਸਾਰਿਆਂ ਦੇ ਮਗਰ ਮਗਰ ਨਹੀਂ ਭੱਜਣਾ ਬਿਜ਼ਨਸ
ਵਾਸੂ ਜੀ ਛੋਟੀ ਕੰਪਨੀਆਂ ਤਾਂ ਛੱਡੋ ਈਵਨ ਪੈਪਸੀਕੋ ਉਹਨਾਂ ਨੇ ਕਿਹਾ ਕਿ ਪੈਪਸੀਕੋ ਵਾਲਿਆਂ ਨੇ ਕਹਿੰਦੇ ਅਸੀਂ ਆਪਣੇ ਜਿਹੜੇ ਸਪਲਾਇਰਸ ਨੂੰ ਸਮਾਨ ਪ੍ਰੋਵਾਈਡ ਕਰਦੇ ਹਾਂ ਹੁਣ ਕਿਤੇ HST ਆ ਕਿਤੇ GST ਆ ਕਹਿੰਦੇ ਅਸੀਂ ਇਸ ਜਿਹੜੇ 2 ਮਹੀਨੇ ਦੀ GST ਹੋਲੀਡੇ ਆ ਕਹਿੰਦੇ ਸਾਡੇ ਤੋਂ ਇਹਦੀ ਪਾਲਣਾ ਨਹੀਂ ਕਰ ਹੋਣੀ
ਕਿਉਂਕਿ ਇਹ ਜਿਹੜੀ ਸੋਰੀ ਜਿਹੜੀ ਇਹ ਰਿਬੇਟ ਆ ਜੋ ਮਾਫੀ ਜੋ ਹੋਲੀਡੇ ਆ ਦਿਸ ਵਿਲ ਅਪਲਾਈ ਐਟ ਆਲ ਲੈਵਲਸ ਆਫ ਸਪਲਾਈ ਚੇਨ
ਯੈਸ
ਸੋ ਮੈਨੂਫੈਕਚਰਰ ਜਿਹੜਾ ਕੋਈ ਹੋਲਸੇਲਰ ਨੂੰ ਸਮਾਨ ਭੇਜਦਾ ਉੱਥੇ ਜਿਹੜਾ GST ਹੈ GST HST ਆ ਉਹ ਵੀ ਮਾਫ ਹੋਏਗਾ ਉਹਨਾਂ ਚੀਜ਼ਾਂ ਦੇ ਉੱਤੇ ਜਿਵੇਂ ਫੂਡ ਪ੍ਰੋਡਕਟਸ ਜਿਵੇਂ ਪੈਪਸੀਕੋ ਦੇ ਪ੍ਰੋਡਕਟਸ ਨੇ ਫਿਰ ਜਿਹੜਾ ਕੋਈ ਹੋਲਸੇਲਰ ਆਪਣੇ ਰਿਟੇਲਰ ਨੂੰ ਸਮਾਨ ਭੇਜਦਾ ਸੋ ਜਿੰਨੇ ਵੀ ਚੇਨ ਜਿੰਨੇ ਵੀ ਲੈਵਲਸ ਨੇ ਸਪਲਾਈ ਚੇਨ ਦੇ ਸਾਰਿਆਂ ਦੇ ਉੱਤੇ ਇਹ ਲਾਗੂ ਹੋਣੀ ਹੈ ਰੂਲਸ ਨੇ ਪਰ ਇਹਨੂੰ ਕਹਿ ਲਓ ਵੀ ਲੀਗਲੀ ਐਨਫੋਰਸ ਨਹੀਂ ਕੀਤਾ ਜਾ ਸਕਦਾ ਸਰਕਾਰ ਵੱਲੋਂ ਸਰਕਾਰ ਨੇ ਆਪ ਪੁਸ਼ਟੀ ਕੀਤੀ
ਸੋ ਜਿਹੜੀ ਇਹ ਪਾਲਿਸੀ ਲਾਗੂ ਕੀਤੀ ਮਤਲਬ ਵਾਸੂ ਜੀ ਇਹ ਵੀ ਕੋਈ ਇੰਨੀ ਪੁਖਤਾ ਪਾਲਿਸੀ ਨਹੀਂ ਆ ਕਈ ਜਾਣੇ ਕਹਿ ਰਹੇ ਨੇ ਵੀ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਮੈਸ ਕ੍ਰੀਏਟ ਕਰ ਦਿੱਤੀ ਆ ਸੋ ਹੁਣ ਦੇਖਦੇ ਹਾਂ ਕੀ ਬਣਦਾ ਪਰ ਇਸ ਵੇਲੇ ਐਵਰੀਥਿੰਗ ਸੀਮਸ ਟੂ ਬੀ ਇਨ ਐਨ ਅਨਨੋਨ ਟੈਰੀਟਰੀ ਕਿ ਅੱਜ ਫਾਲ ਇਕਨੋਮਿਕ ਸਟੇਟਮੈਂਟ ਵਾਲੇ ਦਿਨ ਉਸੇ ਹੀ ਸਵੇਰ ਫਾਈਨੈਂਸ ਮਿਨਿਸਟਰ ਉਹਦੇ ਤੋਂ ਅਸਤੀਫਾ ਦੇ ਜਾਣ ਇਹਦਾ ਦੂਜਾ ਪਹਿਲੂ ਇਹ ਵੀ ਹੈ ਵਾਸੂ ਜੀ ਇੱਕ ਗੱਲ ਚੱਲਦੀ ਹੈ ਨਾ ਵੀ ਇਹ ਕ੍ਰਿਸਟੀਆ ਫ੍ਰੀਲੈਂਡ ਦਾ ਅਨਪ੍ਰੋਫੈਸ਼ਨਲਿਜ਼ਮ ਦੀ ਵੀ ਗੱਲ ਚੱਲੂ ਸਤੇ ਹੋਏ ਕਿੰਨੇ ਹੋਣੇ
ਯਾ ਐਗਜੈਕਟਲੀ
ਮਤਲਬ ਇੱਕ ਇਹ ਪਿਛਲੇ 9-10 ਸਾਲ ਤੋਂ 2015 ਦੇ ਵਿੱਚ ਇਹ ਵੀ MP ਬਣੇ ਸੀ ਜਦੋਂ ਜਸਟਿਨ ਟਰੂਡੋ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਉਦੋਂ ਤੋਂ ਇਸ ਟੀਮ ਦਾ ਹਿੱਸਾ ਨੇ ਉਹ ਤੇ ਉਹਨਾਂ ਵੱਲੋਂ ਇਸ ਮੌਕੇ ਐਨ ਮੌਕੇ 'ਤੇ ਆ ਕੇ ਇੱਦਾਂ ਪਾਸਾ ਵੱਟ ਜਾਣਾ ਅਸਤੀਫਾ ਦੇ ਜਾਣਾ ਇਹ ਇਸ ਗੱਲ ਦਾ ਵੀ ਪ੍ਰਤੀਕ ਆ ਵੀ ਤੰਗ ਕਿੰਨੇ ਹੋਣੇ
ਬਿਲਕੁਲ ਤੇ ਪੀਅਰ ਪੋਲੀਐਵ ਕਾਫੀ ਸਮੇਂ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਜਸਟਿਨ ਟਰੂਡੋ ਨੂੰ ਛੇੜਦੇ ਰਹੇ ਨੇ ਕਹਿ ਕੇ ਕਿ ਜੀ ਤੁਸੀਂ ਫਾਈਨੈਂਸ ਮਿਨਿਸਟਰ ਤਾਂ ਭਾਵੇਂ ਕ੍ਰਿਸਟੀ ਅਫਲੇਨ ਨੂੰ ਬਣਾਇਆ ਹੋਇਆ ਪਰ ਜਿਹੜੀ ਤੁਸੀਂ ਫਾਲ ਇਕਨੋਮਿਕ ਸਟੇਟਮੈਂਟ ਜਾਂ ਜਿਹੜੇ ਵੀ ਕੋਈ ਤੁਸੀਂ ਫਾਈਨੈਂਸ਼ੀਅਲ ਫੈਸਲੇ ਕਰ ਰਹੇ ਹੋ ਉਹ ਤੁਸੀਂ ਮਾਰਕ ਕਾਰਨੀ ਨੂੰ ਪੁੱਛ ਕੇ ਕਰ ਰਹੇ ਹੋ ਤੇ ਉਹ ਭਾਵੇਂ ਖਬਰਾਂ ਵੀ ਮੀਡੀਆ ਦੇ ਵਿੱਚ ਚੱਲ ਰਹੀਆਂ ਸੀ ਅਸੀਂ ਵੀ ਸਮੇਂ ਸਮੇਂ ਤੇ ਉਹਦੇ ਬਾਰੇ ਗੱਲ ਕਰਦੇ ਰਹੇ ਕਿ ਜੀ ਕਾਫੀ ਉਹ ਪਰੇਸ਼ਾਨ ਨੇ ਕ੍ਰਿਸਟੀ ਅਫਲੇਨ ਸੰਕੇਤ ਜੋ ਆ ਰਹੇ ਨੇ, ਇੱਦਾਂ ਲੱਗ ਰਿਹਾ ਵੀ ਕਿਸੇ ਨੇ ਵੀ ਨਾ ਤਾਂ ਲਿਬਰਲ ਖੇਮੇ ਵਿੱਚ ਨਾ ਹੀ ਆਪੋਜੀਸ਼ਨ ਵਾਲਿਆਂ ਨੇ ਐਕਸਪੈਕਟ ਕੀਤਾ ਸੀ ਕਿ ਫਾਲ ਇਕਨੋਮਿਕ ਸਟੇਟਮੈਂਟ ਤੋਂ ਪਹਿਲਾਂ ਇਸ ਤਰ੍ਹਾਂ ਕ੍ਰਿਸਟੀ ਐਫਲੈਂਡ ਛੱਡ ਕੇ ਹੀ ਚਲੇ ਜਾਣਗੇ। ਪੀਅਰ ਪੋਲੀਐਵ ਨੇ ਅੱਜ ਇੱਕ ਆਪਣੀ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ,
ਉਹ ਪੋਸਟਪੋਨ ਕੀਤੀ,
ਉਹਨਾਂ ਨੇ ਇਨਡੈਫੀਨਿਟਲੀ ਉਹਨੂੰ ਪੋਸਟਪੋਨ ਕੀਤਾ, ਦੱਸਿਆ ਨਹੀਂ ਵੀ ਹੁਣ ਕਿੰਨੇ ਵਜੇ ਕਰਨਗੇ।
ਰਾਈਟ,
ਸੋ ਸਾਰੇ ਹੀ ਫਿਗਰ ਆਊਟ ਕਰ ਰਹੇ ਨੇ ਇਸ ਵੇਲੇ ਆਟਵਾ ਦੇ ਵਿੱਚ ਕਿ ਰਿਐਕਟ ਕਰੀਏ ਕਿਵੇਂ। ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਨਾ ਕਿ ਫਾਲ ਇਕਨੋਮਿਕ ਸਟੇਟਮੈਂਟ ਕੀ ਪੇਸ਼ ਕੀਤੀ ਜਾਏਗੀ, ਕਿ ਜਸਟਿਨ ਟਰੂਡੋ ਉਹਨੂੰ ਪੋਸਟਪੋਨ ਕਰਨ ਦਾ ਫੈਸਲਾ ਕਰਨਗੇ। ਚਾਂਸਿਸ ਆਰ ਨਾਟ, ਇਫ ਨਾਟ ਦੈਨ ਹੂ ਵਿਲ ਰੀਡ ਦੈਟ ਸਟੇਟਮੈਂਟ,
ਕੀ ਕੋਈ ਬਿਊਰੋਕਰੈਟ ਨੂੰ ਭੇਜਿਆ ਜਾਏਗਾ, ਕੋਈ ਅਨਨੋਨ ਫੇਸ, ਕਿਉਂਕਿ ਵਾਸੂ ਜੀ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਨੂੰ ਪੜ੍ਹਨ ਤੋਂ ਕ੍ਰਿਸਟੀਆ ਫਰੀਲੈਂਡ ਜੇ ਪਾਸਾ ਵੱਟ ਗਏ ਤਾਂ ਕੀ ਕੋਈ ਵੀ ਇਲੈਕਟਿਡ ਕੋਈ ਵੀ ਇਲੈਕਟਿਡ ਜਿਹੜਾ ਐਮ ਪੀ ਆ, ਕੋਈ ਮਿਨਿਸਟਰ ਆ, ਕੀ ਉਹ ਆਪਣਾ ਚਿਹਰਾ ਮੂਹਰੇ ਲਿਆ ਕੇ ਕੈਮਰਿਆਂ ਦੇ ਇਸ ਗੱਲ ਨੂੰ ਕਰਨਾ ਚਾਹੇਗਾ?
ਬਿਲਕੁਲ,
ਕਿਉਂਕਿ ਕਿਸੇ ਵੀ ਜਿਹੜੇ ਡੈਪਟੀ ਮਿਨਿਸਟਰ ਜਿਹੜੇ ਬਿਊਰੋਕਰੈਟਸ ਹੁੰਦੇ ਨੇ, ਕਿਸੇ ਹੋਰ ਅਧਿਕਾਰੀ ਨੂੰ ਭੇਜ ਦੇਣਾ ਮੂਹਰੇ, ਉਹ ਕਿਤੇ ਜ਼ਿਆਦਾ ਸੌਖਾ ਹੋਏਗਾ।
ਬਿਲਕੁਲ,
ਦੇਖੋ ਚਲੋ ਕੀ ਫਿਰ ਆਪਾਂ ਕਹਿੰਦੇ ਹਾਂ ਟਰੰਪ ਅਨਪ੍ਰੈਡਿਕਟੇਬਲ ਆ।
ਫਾਈਨੈਂਸ ਮਿਨਿਸਟਰ ਦੇ ਆਫਿਸ ਨੂੰ ਪੁੱਛਿਆ ਗਿਆ ਕਿ ਅੱਜ ਦੀ ਫਾਲ ਇਕਨੋਮਿਕ ਸਟੇਟਮੈਂਟ ਫਿਰ ਕੌਣ ਪੇਸ਼ ਕਰੇਗਾ, ਉਹ ਕਹਿੰਦੇ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਪੁੱਛ ਲਓ।
ਅਗੇਨ ਇਹਦੇ ਨਾਲ ਸਵਾਲ ਹੁਣ ਜਗਮੀਤ ਸਿੰਘ ਵਾਸਤੇ ਵੀ ਹੋਰ ਤਿੱਖੇ ਹੋਣਗੇ ਕਿ ਕੀ ਹੁਣ ਅਜੇ ਵੀ ਉਹ ਜਿਸ ਸਰਕਾਰ ਦੇ ਫਾਈਨੈਂਸ ਮਿਨਿਸਟਰ ਨੂੰ ਹੁਣ ਆਪਣੇ ਪ੍ਰਧਾਨ ਮੰਤਰੀ ਦੇ ਵਿੱਚ ਇਹ ਕਹਿ ਲਓ
ਭਰੋਸਾ
ਨਹੀਂ ਰਿਹਾ, ਇਹੀ ਗੱਲ ਆ ਇਹਦੇ ਚ, ਤਾਂ ਕੀ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ, ਜਦੋਂ ਘਰ ਦਾ ਮੈਂਬਰ ਹੀ ਇੱਕ ਕਹਿ ਲਓ ਮੁਖਾਲਫਤ ਤੇ ਉਤਰ ਆਵੇ ਤਾਂ ਫਿਰ ਜਿਹੜੇ ਬਾਕੀ ਆਂਢੀ ਗੁਆਂਢੀ ਨੇ ਕੀ ਉਹਨਾਂ ਨੂੰ ਸਮਰਥਨ ਕਰਨਾ ਚਾਹੀਦਾ? ਸੋ ਇਹ ਦੇਖਦੇ ਹਾਂ ਕੀ ਬਣਦਾ। ਵਾਸੂ ਜੀ ਕੈਨੇਡਾ ਪੋਸਟ ਦੇ ਵਰਕਰਸ ਵੀ ਕੱਲ 55,000 ਜਿਹੜੇ ਕਾਮੇ ਪਿਛਲੇ 32 ਦਿਨਾਂ ਤੋਂ ਹੜਤਾਲ ਤੇ ਨੇ, ਟੁਮੋਰੋ 8 AM ਲੋਕਲ ਟਾਈਮ ਉਹਨਾਂ ਨੇ ਕੰਮ ਤੇ ਵਾਪਸ ਪਰਤ ਜਾਣਾ, ਪਰ ਅਜੇ ਵੀ ਜਿਹੜੇ ਮੁੱਦਿਆਂ ਨੂੰ ਲੈ ਕੇ ਇਹ ਹੜਤਾਲ ਚੱਲਦੀ ਆ ਰਹੀ ਹੈ 15 November ਤੋਂ, ਉਹਨਾਂ ਦਾ ਨਿਪਟਾਰਾ ਨਹੀਂ ਹੋਇਆ ਅਜੇ, ਕਿਉਂਕਿ ਪਿਛਲੇ ਹਫਤੇ ਜਿਹੜੇ ਫੈਡਰਲ ਲੇਬਰ ਮਿਨਿਸਟਰ ਸੀਗੇ ਹੈਗੇ ਨੇ ਸਟੀਵਨ ਮੈਕਿਨਨ
ਹੈਗੇ ਨੇ,
ਐਗਜੈਕਟਲੀ
ਪਤਾ ਨਹੀਂ ਨਾ, ਇਟਸ ਅ ਸਟੇਟ ਆਫ ਫਲਕਸ ਰਾਈਟ ਨਾਓ,
ਇਸ ਮੌਕੇ ਨੂੰ ਪਤਾ ਨਹੀਂ ਸ਼ਫਲ ਕਰਕੇ ਕਿਹਨੂੰ ਕਿੱਥੇ ਲਾ ਦਿੱਤਾ ਜਾਂਦਾ। ਪਰ ਚਲੋ ਲਾਸਟ ਵੀਕ ਉਦੋਂ ਤੱਕ ਦੇ ਲੇਬਰ, ਹੁਣ ਤੱਕ ਦੇ ਵੀ ਜਿਹੜੇ ਕੈਨੇਡਾ ਦੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਿਨਨ, ਉਹਨਾਂ ਨੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਇਹ ਕਿਹਾ ਸੀ, ਭਾਈ ਦੇਖੋ ਦੋਹਾਂ ਧਿਰਾਂ ਦੇ ਵਿਚਕਾਰ ਕਿਤੇ ਤੁਹਾਨੂੰ ਲੱਗਦਾ ਕੋਈ ਸਹਿਮਤੀ ਬਣ ਸਕਦੀ ਆ? ਜੇ ਤਾਂ ਤੁਹਾਨੂੰ ਲੱਗਦਾ ਵੀ ਸਾਲ ਦੇ ਅੰਤ ਤੱਕ ਇਹਨਾਂ ਦਾ ਕੋਈ ਰਾਜ਼ੀਨਾਮਾ ਹੋ ਸਕਦਾ, ਫਿਰ ਤਾਂ ਠੀਕ ਆ। ਜੇ ਤੁਹਾਨੂੰ ਲੱਗਿਆ ਵੀ ਨਹੀਂ ਹੋ ਸਕਦਾ, ਫਿਰ ਤੁਸੀਂ ਇਹਨਾਂ ਨੂੰ ਕੰਮ 'ਤੇ ਵਾਪਸ ਜਾਣ ਸੰਬੰਧੀ ਜਿਹੜਾ ਹੁਕਮ ਆ ਉਹ ਜਾਰੀ ਕਰਿਓ, ਉਸ ਸੰਬੰਧੀ ਕੁਛ ਸ਼ਰਤਾਂ ਉਹਨਾਂ ਨੇ ਆਪਾਂ ਕਰਦੇ ਹਾਂ ਗੱਲ ਉਸ ਬਾਰੇ। ਪਰ ਵੀਕਐਂਡ 'ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਵੱਲੋਂ ਹੀਅਰਿੰਗਸ ਕੀਤੀਆਂ ਗਈਆਂ, ਦੋਹਾਂ ਧਿਰਾਂ ਦੀ ਗੱਲ ਸੁਣੀ ਗਈ, ਉਹ ਇਸੇ ਨਤੀਜੇ 'ਤੇ ਪਹੁੰਚੇ ਵੀ ਜਿੱਥੇ ਅਜੇ ਯੂਨੀਅਨ ਅਤੇ ਇੰਪਲੋਇਰ ਕੈਨੇਡਾ ਪੋਸਟ ਕਰਾਉਣ ਕਾਰਪੋਰੇਸ਼ਨ ਜਿੱਥੇ ਜਿੱਥੇ ਆਪਣੇ ਸਟਾਂਸਿਸ 'ਤੇ ਹੈਗੇ ਨੇ ਵੀ ਇਹਨਾਂ ਦਾ ਸਾਲ ਦੇ ਅੰਤ ਤੋਂ ਪਹਿਲਾਂ ਕੋਈ ਵੀ ਕਿਸੇ ਤਰ੍ਹਾਂ ਦਾ ਰਾਜ਼ੀਨਾਮਾ ਹੋਣਾ ਉਹਦੇ ਆਸਾਰ ਨਜ਼ਰ ਨਹੀਂ ਆਉਂਦੇ। ਸੋ ਹੁਣ ਕਾਮਿਆਂ ਨੂੰ ਕੰਮ 'ਤੇ ਵਾਪਸ ਪਰਤਣ ਦੇ ਹੁਕਮ ਦੇ ਦਿੱਤੇ ਗਏ ਨੇ। ਦੇ ਵਿਲ ਬੀ ਸਟਾਰਟਿੰਗ ਵਰਕ ਟੁਮੋਰੋ ਮਾਰਨਿੰਗ ਐਟ 8 o'clock ਲੋਕਲ ਟਾਈਮ। ਅਤੇ ਵਾਸੂ ਜੀ ਉਹਦੇ ਵਿੱਚ ਹੁਣ ਜਿਹੜਾ ਮੌਜੂਦਾ ਕੰਟਰੈਕਟ ਆ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ May 2025 ਤੱਕ।
ਯਾ ਤੇ ਇਹੀ ਗੱਲ ਸਟੀਵਨ ਮੈਕਿਨਨ ਨੇ ਕਹੀ ਵੀ ਸੀ, CIRB ਨੂੰ ਡਾਇਰੈਕਟ ਜਦੋਂ ਕੀਤਾ ਸੀ, ਕਹਿੰਦੇ ਸੀ ਵੀ ਜੇਕਰ ਰਾਜ਼ੀਨਾਮਾ ਹੋ ਗਿਆ ਤਾਂ ਠੀਕ ਆ, ਤੇ ਜੇ ਤੁਹਾਨੂੰ ਲੱਗਦਾ ਵੀ ਦੇ ਬ੍ਰੀਚਡ ਐਨ ਇੰਪੈਸ ਵੀ ਕੋਈ ਰਾਜ਼ੀਨਾਮਾ ਨਹੀਂ ਹੋ ਸਕਦਾ, ਤੇ ਜਿਹੜਾ ਐਗਜ਼ਿਸਟਿੰਗ ਕੰਟਰੈਕਟ ਆ ਉਹਦੇ ਤਹਿਤ ਹੀ ਕੰਮ ਕਰਨ ਲਈ ਸਾਰਿਆਂ ਨੂੰ ਕਹਿ ਦਿਓ ਵੀ ਵਾਪਸ ਤੁਹਾਨੂੰ ਆਉਣਾ ਹੀ ਪਏਗਾ 25 May ਤੱਕ, ਇੱਦਾਂ ਕਰਨਾ ਪਏਗਾ ਤੇ 22 May ਤੱਕ। ਤੇ ਉਸ ਤੋਂ ਨਾਲ ਹੀ ਉਹਨਾਂ ਨੇ ਕਿਹਾ ਸੀ ਅਸੀਂ ਇੰਡਸਟਰੀਅਲ ਇੰਕੁਆਇਰੀ ਕਮਿਸ਼ਨ ਦਾ ਗਠਨ ਕਰ ਦਿਆਂਗੇ ਤੇ ਉਹ 15 May ਤੱਕ ਇੱਕ ਰਿਪੋਰਟ ਬਣਾ ਕੇ ਪੇਸ਼ ਕਰੇਗਾ ਤੇ ਉਹ ਦੱਸਣਗੇ ਵੀ ਇਹ ਰਾਜ਼ੀਨਾਮਾ ਕਿਉਂ ਨਹੀਂ ਹੋ ਸਕਿਆ, ਸਾਡੇ ਹੋਰ ਅਸੀਂ ਬਿਹਤਰੀ ਕਿਵੇਂ ਕਰ ਸਕਦੇ ਹਾਂ ਪੂਰੇ ਪ੍ਰੋਸੈਸ ਵਿੱਚ,
ਲੇਬਰ ਡਿਸਪਿਊਟ ਦੇ ਸਟਰਕਚਰਲ ਇਸ਼ੂਜ਼ ਕੀ ਨੇ,
ਐਗਜ਼ੈਕਟਲੀ। ਤੇ ਆਪਣੀ ਇੱਕ ਰੈਕਮੈਂਡੇਸ਼ਨਸ ਦੀ ਸੂਚੀ ਜਾਰੀ ਕਰਨਗੇ 15 May ਤੱਕ ਤੇ ਉਹ ਕਹਿੰਦੇ ਇੱਕ ਸਟਰੋਂਗ ਬੇਸਿਸ ਫਾਰਮ ਕਰੇਗਾ ਕਿ ਜਿਹੜਾ ਤੁਸੀਂ ਫਿਰ ਨਵਾਂ ਪ੍ਰਪੋਜ਼ਲ ਦੇਣਾ ਦੋਨੋਂ ਧਿਰਾਂ ਨੂੰ 22 May ਤੱਕ, 22 May ਤੋਂ ਪਹਿਲਾਂ ਤੇ ਫਿਰ ਦੋਨੋਂ ਧਿਰਾਂ ਦੇ ਵਿਚਕਾਰ ਰਾਜ਼ੀਨਾਮਾ ਕੋਈ ਹੋ ਸਕੇਗਾ। ਤੇ ਸੋ ਇਹ ਸਾਰੀ ਗੱਲਬਾਤ ਹੋਈ ਸੀ ਤੇ ਸੋ ਜਿਹੜਾ ਐਗਜ਼ਿਸਟਿੰਗ ਕੰਟਰੈਕਟ ਆ ਉਹਨੂੰ ਹੀ ਤੁਸੀਂ ਕਹਿੰਦੇ 22 May ਤੱਕ ਐਕਸਟੈਂਡ ਕਰ ਦੇਣਾ ਤੇ ਉਹੀ ਗੱਲ ਹੋਈ ਆ ਹੁਣ ਤੇ ਉਹਨੂੰ ਐਕਸਟੈਂਡ ਕੀਤਾ ਜਾ ਰਿਹਾ। ਕੈਨੇਡਾ ਪੋਸਟ ਨੇ ਨਾਲ ਹੀ ਜ਼ਰੂਰ ਦੱਸਿਆ,
ਹਾਂਜੀ,
ਕਹਿੰਦੇ ਕਿ ਅਸੀਂ ਇਨ ਦਾ ਮੀਨ ਟਾਈਮ, ਮਤਲਬ ਜਿੰਨੀ ਦੇਰ ਤੱਕ ਹੁਣੇ, ਸੋ 22 May ਤੱਕ ਮੇ ਵੀ ਕਿ 5% ਅਸੀਂ ਵੇਜ ਹਾਈਕ ਦੇਣ ਲਈ ਤਿਆਰ ਹੋਏ ਹਾਂ। ਸੋ ਜਦੋਂ ਤੋਂ ਦੋਨੋਂ ਜਿਹੜੇ ਕੰਟਰੈਕਟ ਅਰਬਨ ਤੇ ਰੂਰਲ ਜਦੋਂ ਐਕਸਪਾਇਰ ਹੋਏ ਨੇ ਉਸ ਤੋਂ ਬਾਅਦ ਤੋਂ ਰੈਟਰੋਐਕਟਿਵਲੀ,
ਸੋ ਬੈਕ ਡੇਟ ਤੋਂ
ਸੋ 5% ਜਿਹੜਾ ਹੈ ਵੇਜ ਹਾਈਕ ਦਿੱਤਾ ਜਾਏਗਾ। ਕੱਲ੍ਹ ਤੋਂ ਵਰਕਰਸ ਨੂੰ 8 ਤੋਂ ਵਾਪਸ ਆਉਣਾ ਪਏਗਾ। ਯੂਨੀਅਨ ਵੱਲੋਂ ਦੀ ਪੁਸ਼ਟੀ ਕੀਤੀ ਗਈ ਕਿ ਨਹੀਂ?
ਜੀ ਅਜੇ ਤੱਕ ਵਾਸੂ ਜੀ ਯੂਨੀਅਨ ਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਖੀ, ਅਨਲੈਸ ਜਦੋਂ ਦੇ ਆਪਾਂ ਔਨ ਏਅਰ ਬੈਠੇ ਹਾਂ ਉਸ ਸਮੇਂ ਦੇ ਵਿੱਚ ਕੋਈ ਗੱਲ ਆ ਗਈ ਹੋਵੇ ਤਾਂ ਪਤਾ ਨਹੀਂ। ਪਰ ਵਾਸੂ ਜੀ ਇਸ ਯੂਨੀਅਨ ਨੇ ਪਰਸੋਂ ਦੇਖੋ ਜਦੋਂ ਓਵਰ ਦਾ ਵੀਕਐਂਡ ਇਸ ਚੀਜ਼ ਦੀ ਮੁਖਾਲਫਤ ਜ਼ਰੂਰ ਕੀਤੀ ਕਿ ਜਿਹੜਾ CIRB ਨੂੰ ਹੁਕਮ ਦੇ ਕੇ ਸਟੀਵਨ ਮੈਕਿਨਨ ਨੇ ਜੋ ਕੁਝ ਕਿਹਾ ਵੀ ਕਾਮਿਆਂ ਨੂੰ ਕੰਮ 'ਤੇ ਵਾਪਸ ਭੇਜੋ, ਉਹਨਾਂ ਨੇ ਉਦੋਂ ਉਸ ਗੱਲ ਦੀ ਮੁਖਾਲਫਤ ਜ਼ਰੂਰ ਕੀਤੀ ਸੀ ਵੀ ਕਲੈਕਟਿਵ ਬਾਰਗੇਨਿੰਗ ਦੇ ਜਿਹੜੇ ਸਾਡੇ ਹੱਕ ਨੇ ਵੀ ਉਹਨਾਂ ਦਾ ਸਰਕਾਰ ਉਹਨਾਂ ਦੀ ਉਲੰਘਣਾ ਕਰ ਰਹੀ ਹੈ, ਸਾਡੇ ਵਾਸਤੇ ਠੀਕ ਨਹੀਂ ਆ। ਪਰ ਵਾਸੂ ਜੀ 32ਵਾਂ ਦਿਨ ਆ ਅੱਜ ਸਟ੍ਰਾਈਕ ਦਾ ਤੇ ਇਸ ਸਮੇਂ ਦੌਰਾਨ ਕਈ ਜਿਹੜੀਆਂ ਦੂਰ ਦੁਰਾਡੇ ਵਾਲੀਆਂ ਕਮਿਊਨਿਟੀਜ਼ ਨੇ ਉਹ 'ਤੇ ਰਿਲਾਏ ਕਰਦੀਆਂ ਨੇ ਕੈਨੇਡਾ ਪੋਸਟ ਰਾਹੀਂ, ਈਵਨ ਵਾਸੂ ਜੀ ਆਪਣੀਆਂ ਜਿਹੜੇ ਉੱਥੋਂ ਦੇ ਕਈ ਸੀਨੀਅਰਸ ਜਾਂ ਹੋਰ ਮਰੀਜ਼ ਨੇ ਆਪਣੀਆਂ ਦਵਾਈਆਂ ਤੱਕ ਉਹਨਾਂ ਦੇ ਰਾਹੀਂ ਰਿਸੀਵ ਕਰਦੇ ਨੇ। ਸੋ ਜਿਹੜਾ ਇਹਦਾ ਇੰਪੈਕਟ ਆ ਉਹ ਮਲਟੀਪਲ ਲੈਵਲਸ 'ਤੇ ਆ। ਪਰ ਇੱਕ ਮਹੀਨਾ ਜਿਹੜੇ ਕਾਮਿਆਂ ਨੇ ਹੜਤਾਲ ਕੀਤੀ ਵਾਸੂ ਜੀ, ਵਨ ਮੰਥ ਮੀਨਸ ਕਿ ਤੁਸੀਂ ਆਪਣੀ ਸਾਲ ਦੀ ਜਿੰਨੀ ਵੀ ਤੁਹਾਡੀ ਸੈਲਰੀ ਹੁੰਦੀ ਆ 8% ਸੈਲਰੀ ਤੁਸੀਂ ਲਈ ਨਹੀਂ, ਕਿਉਂਕਿ ਵਨ ਮੰਥ ਇਜ਼ ਅਬਾਊਟ 8% ਆਫ ਦੀ ਐਂਟਾਇਰ ਈਅਰ। ਸੋ ਤੁਸੀਂ ਆਪਣਾ ਇੱਕ ਮਹੀਨੇ ਦਾ ਪੂਰਾ ਪੇ ਚੈੱਕ ਮਿਸ ਕੀਤਾ। ਅਤੇ ਕਈਆਂ ਦੇ ਮਨ ਦੇ ਵਿੱਚ ਸਵਾਲ ਹੁਣ ਇਹ ਵੀ ਆਉਣਾ ਕਿ ਜਿਸ ਸਮੇਂ ਦੇ ਉੱਪਰ ਦੇਖੋ ਇਹ ਹੜਤਾਲ ਕੀਤੀ ਗਈ, ਕੀ ਇਹ ਯੂਨੀਅਨ ਦਾ ਸਹੀ ਫੈਸਲਾ ਸੀ? ਕਿਉਂਕਿ ਇਹਦੇ ਨਾਲ ਮਕਸਦ ਇਹ ਹੋਇਆ ਕਰਦਾ ਨਾ ਵੀ ਉਸ ਸਮੇਂ ਹੜਤਾਲ ਕਰੋ ਜਦੋਂ ਸਭ ਤੋਂ ਜ਼ਿਆਦਾ ਮੰਗ ਹੈ ਸੇਵਾਵਾਂ ਦੀ, ਅਤੇ ਉਹਦੇ ਨਾਲ ਦਬਾਅ ਜ਼ਿਆਦਾ ਬਣੇਗਾ। ਪਰ ਵਾਸੂ ਜੀ ਗੁੱਡਵਿਲ ਬਹੁਤ ਲੂਜ਼ ਕਰ ਗਏ ਇਸ ਸਾਰੇ ਚੱਕਰ ਦੇ ਵਿੱਚ, ਅਤੇ ਜਿਹੜੇ ਵਰਕਰਸ ਪਿਕਟਿੰਗ ਕਰ ਰਹੇ ਸੀ ਹੁਣ ਫੋਰ ਓਵਰ ਮੋਰ ਦੈਨ ਅ ਮੰਥ ਨਾਉ, ਉਹਨਾਂ ਨੇ ਜਿਹੜੀ ਆਪਣੀਆਂ ਵੇਜਿਸ ਗਵਾਈਆਂ ਨੇ, ਅਲਟੀਮੇਟਲੀ ਜਿਹੜੀ ਕਹਾਣੀ ਆ ਨਿਪਟਾਰਾ ਅਜੇ ਵੀ ਨਹੀਂ ਹੋਇਆ। ਜੇ ਇਹ ਕਹਾਣੀ ਇੱਦਾਂ ਹੀ ਬਣੀ ਰਹੀ ਅਗਲੇ ਸਾਲ ਮਈ ਦੇ ਵਿੱਚ ਫਿਰ ਹੜਤਾਲ ਹੋ ਸਕਦੀ ਆ।
ਐਂਡ ਵਿਜੇ ਜੀ ਬਿਲਕੁਲ, ਸੋ ਇੱਕ ਤਾਂ ਯੂਨੀਅਨ ਵਾਲੇ ਪਾਸਿਓਂ, ਦੂਜਾ ਸਰਕਾਰ ਵਾਲੇ ਪਾਸਿਓਂ ਵੀ ਸਵਾਲ ਚੁੱਕੇ ਜਾਣਗੇ ਕਿ ਇਹ ਸਰਕਾਰ ਦੀ ਇਨਡਿਸਾਈਸਿਵਨੈਸ ਦਾ ਇੱਕ ਹੋਰ ਉਹਦੀ ਮਿਸਾਲ ਆ, ਉਹਦੀ ਐਗਜ਼ਾਮਪਲ ਆ।
ਬਿਲਕੁਲ,
ਦੇਖੋ ਸਰਕਾਰ ਦੇ ਕੋਲ ਆਮ ਤੌਰ 'ਤੇ ਇੰਟਰਫੇਅਰ ਕਰਨ ਦੇ ਦੋ ਤਰੀਕੇ ਹੋਇਆ ਕਰਦੇ। ਇੱਕ ਤਾਂ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰ ਦਿਓ ਕਿ ਕੋਈ ਰਾਜ਼ੀਨਾਮਾ ਕਰਵਾ ਕੇ ਥੋਪ ਦਿਓ, ਜਿਵੇਂ ਪਹਿਲਾਂ ਰੇਲਵੇ ਸਟ੍ਰਾਈਕ ਦੇ ਮਾਮਲੇ ਵਿੱਚ ਕੀਤਾ ਗਿਆ। ਦੂਸਰਾ ਹੁੰਦਾ ਐਕਸਟ੍ਰੀਮ ਸਟੈਪ ਬੈਕ ਟੂ ਵਰਕ ਲੈਜਿਸਲੇਸ਼ਨ,
ਨਿਊਕਲੀਅਰ
ਕਾਨੂੰਨ ਹੀ ਪਾਸ ਕਰ ਦਿਓ, ਤੁਹਾਨੂੰ ਆਉਣਾ ਹੀ ਪੈਣਾ। ਸਰਕਾਰ ਨੇ ਦੋਨਾਂ 'ਚੋਂ ਕੋਈ ਵੀ ਨਹੀਂ ਕੀਤਾ। ਸਰਕਾਰ ਨੇ ਬੇਸਿਕਲੀ CIRB ਦੇ ਸਿਰ ਤੇ ਮੋਢੇ ਤੇ ਰੱਖ ਕੇ ਬੰਦੂਕ ਚਲਾਈ ਹੈ
ਵਿੱਚ ਵਿਚਾਲੇ ਦਾ ਰਾਹ ਲੱਭ।
ਤੁਸੀਂ ਉਹਨਾਂ ਨੂੰ ਕਹਿ ਦਿਓ ਕੰਮ ਤੇ ਤੁਹਾਨੂੰ ਆਉਣਾ ਪਏਗਾ, ਹਮ ਨਹੀਂ ਕਹਿ ਸਕਦੇ, ਅਸੀਂ ਡਰਦੇ ਹਾਂ। ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਉਹਨਾਂ ਨੂੰ ਕੰਮ ਤੇ ਵਾਪਸ ਆਉਣਾ ਪਏਗਾ,
ਪਹਿਲਾਂ ਤੁਸੀਂ ਗੱਲ ਕਰ ਲਓ, ਦੇਖੋ, ਜਾਇਜ਼ਾ ਲਓ। ਵਾਸੂ ਜੀ,
ਸੋ ਇਹ ਸਰਕਾਰ ਦੀ ਵਿਜੇ ਜੀ ਇੱਕ ਨਲਾਇਕੀ ਕਹਿ ਲਓ ਜਾਂ ਇੱਕ ਵੱਡੀ ਵੱਡੀ ਪੂਰੀ ਐਗਜ਼ਾਮਪਲ ਆ, ਇਹ ਜਿਉਂਦੀ ਜਾਗਦੀ ਮਿਸਾਲ ਆ ਵੀ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਕੰਮ ਕਿਵੇਂ ਕਰ ਰਹੀ ਹੈ। ਕਿਉਂਕਿ ਪਹਿਲਾਂ ਜਦੋਂ ਸਰਕਾਰ ਨੇ ਕਿਹਾ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕੀਤੀ, ਉਹਨਾਂ ਦੀ ਆਲੋਚਨਾ ਹੋ ਰਹੀ ਸੀ, ਤੇ ਫਿਰ ਉਹੀ ਗੱਲ ਸੀ ਵੀ ਜੇ ਇੰਟਰਫੇਅਰ ਨਹੀਂ ਸੀ ਕਰਦੇ ਤਾਂ ਫਿਰ ਬਿਜ਼ਨਸ ਗਰੁੱਪਸ ਨਹੀਂ ਸੀ ਜੀਣ ਦਿੰਦੇ, ਤੇ ਇਕਨੋਮੀ ਦਾ ਬੁਰਾ ਹਾਲ ਹੋ ਰਿਹਾ ਸੀ, ਲੋਕ ਵੀ ਪਰੇਸ਼ਾਨ ਹੋ ਰਹੇ ਸੀ ਜਿਨ੍ਹਾਂ ਦੀ ਮੇਲ ਨਹੀਂ ਸੀ ਘਰਾਂ ਤੱਕ ਪਹੁੰਚ ਰਹੀ। ਸੋ ਹਰ ਪਾਸਿਓਂ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ। ਜਿਸ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰਦੇ NDP ਵਾਲਿਆਂ ਦੇ ਵਾਸਤੇ ਫਿਰ ਇੱਕ ਹੋਰ ਬਣ ਜਾਣਾ ਸੀ ਕਿ ਜੀ ਅਸੀਂ ਹੁਣ ਸਮਰਥਨ ਵਾਪਸ ਲਵਾਂਗੇ,
ਐਂਡ ਬੇਭਰੋਸਗੀ ਦੇ ਮਤੇ ਹੁਣੇ ਪਿਛਲੇ ਹਫ਼ਤਿਆਂ ਦੇ ਵਿੱਚ ਆ ਕੇ ਹਟੇ ਨੇ।
ਹਾਂ, ਸੋ ਉਦੋਂ ਵੀ ਜਗਮੀਤ ਸਿੰਘ ਦੇ ਉੱਤੇ ਇਹ ਸਵਾਲ ਚੁੱਕਿਆ ਗਿਆ ਸੀ ਕਿ ਜਗਮੀਤ ਸਿੰਘ ਜੀ ਵੀ ਸਰਕਾਰ ਨੇ ਇੱਕ ਤਰ੍ਹਾਂ ਕੀਤਾ ਤਾਂ ਇੰਟਰਫੇਅਰ ਹੀ ਆ। ਤੁਸੀਂ ਤਾਂ ਪਹਿਲਾਂ ਕਹਿੰਦੇ ਰਹੇ ਕਿ ਜੇ ਸਰਕਾਰ ਨੇ ਜੀ ਜਿਹੜਾ ਪਿਛਲੀ ਵਾਰ ਜਦੋਂ ਰੇਲਵੇ ਸਟ੍ਰਾਈਕ ਦੇ ਵਿੱਚ ਇੰਟਰਫੇਅਰ ਕੀਤਾ ਸੀ, ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ, ਉਹ ਸ਼ਬਦਾਵਲੀ ਨੂੰ ਇਸਤੇਮਾਲ ਕਰਕੇ ਕੰਸਰਵੇਟਿਵ ਬੇਭਰੋਸਗੀ ਦਾ ਮਤਾ ਲੈ ਕੇ ਆਏ ਸੀ। ਜਗਮੀਤ ਸਿੰਘ ਦੇ ਜਿਹੜੇ ਸ਼ਬਦ ਸੀਗੇ ਕਿ ਜੀ ਇਹ ਕਾਰਪੋਰੇਟ ਗਰੀਡ ਦੇ ਸਾਹਮਣੇ ਝੁਕਦੀ ਹੈ ਸਰਕਾਰ, ਇਹ ਆਪਣੇ ਬਾਰੇ ਸੋਚਦੀ ਹੈ, ਫੇਰ ਕਰਦੀ ਰਹੇਗੀ ਸਰਕਾਰ ਇਸ ਤਰ੍ਹਾਂ। ਹੁਣ ਉਸੇ ਤਰ੍ਹਾਂ ਦੀ ਕੰਮ ਸਰਕਾਰ ਨੇ ਦੁਬਾਰਾ ਕੀਤਾ ਸੀ, ਇੰਟਰਫੇਅਰ ਕੀਤਾ ਸਟ੍ਰਾਈਕ ਦੇ ਵਿੱਚ, ਤੁਸੀਂ ਸਮਰਥਨ ਵਾਪਸ ਕਿਉਂ ਨਹੀਂ ਲੈਂਦੇ? ਹੁਣ ਜਿਹੜੇ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਕ੍ਰਿਸਟੀ ਐਫਲਿਨ ਹੁਣ ਆਪਣਾ ਅਸਤੀਫਾ ਦੇ ਗਏ ਨੇ, ਇੰਨੀ ਜ਼ਿਆਦਾ ਇੱਕ ਤਲਖੀ ਭਰੀ ਚਿੱਠੀ ਲਿਖ ਕੇ ਓਪਨ ਲੈਟਰ ਟੂ ਦ ਪ੍ਰਾਈਮ ਮਿਨਿਸਟਰ, ਸਿੱਧਾ ਮੁਖਾਤਬ ਹੋਏ ਨੇ ਪ੍ਰਾਈਮ ਮਿਨਿਸਟਰ ਨੂੰ,
ਬਿਲਕੁਲ,
ਤੇ ਉਹਨਾਂ ਨੇ
ਪੋਸਟ ਕੀਤੀ ਹੈ ਸੋਸ਼ਲ ਮੀਡੀਆ ਤੇ, ਕੋਈ ਵੀ ਦੇਖ ਸਕਦਾ ਜਾ ਕੇ,
ਬਿਲਕੁਲ, ਇਟਸ ਐਡਰੈਸਡ ਟੂ ਦ ਪ੍ਰਾਈਮ ਮਿਨਿਸਟਰ ਤੇ ਓਪਨ ਲੈਟਰ ਸਾਰਿਆਂ ਵਾਸਤੇ ਜਨਤਕ। ਸੋ ਉਸ ਤੋਂ ਬਾਅਦ ਤਾਂ ਹੁਣ ਜਗਮੀਤ ਸਿੰਘ ਵਾਸਤੇ ਹੋਰ ਸਵਾਲ ਬਣ ਗਿਆ ਕਿ ਹੁਣ ਤੁਸੀਂ ਕਿਹੜੀ ਗੱਲੋਂ ਇਸ ਸਰਕਾਰ ਨੂੰ ਸਮਰਥਨ ਦੇਈ ਜਾ ਰਹੇ ਹੋ?
ਜੀ ਬਿਲਕੁਲ, ਸੋ ਵੇਖਦੇ ਹਾਂ ਵਾਸੂ ਜੀ। ਪਰ ਚਲੋ, ਕੱਲ੍ਹ ਤੋਂ ਹੁਣ ਕੈਨੇਡਾ ਪੋਸਟ ਦੇ ਵਰਕਰਸ ਕੰਮ 'ਤੇ ਵਾਪਸ ਜਾਣਗੇ ਅਤੇ ਸੁੰਨੇ ਪਏ ਮੇਲ ਬਾਕਸਿਸ ਦੇ ਵਿੱਚ ਦੁਬਾਰਾ ਤੋਂ ਚਿੱਠੀਆਂ ਦੀਆਂ ਲਹਿਰਾਂ ਬਹਿਰਾਂ ਲੱਗ ਜਾਣਗੀਆਂ। ਇੱਕ ਵਾਰ ਤਾਂ ਚਿੱਠੀਆਂ ਦੇ ਥੱਬੇ ਆਉਣਗੇ ਕਈ, ਜਿਹੜੀਆਂ ਹੁਣ ਪਿਛਲੇ ਇੱਕ ਮਹੀਨੇ ਤੋਂ ਸਟੱਕ ਸੀਗੀਆਂ।
ਯਾ, ਹੋਪਫੁਲੀ ਉਹਦੇ 'ਚ ਪ੍ਰੋਮੋਸ਼ਨਲ ਮੇਲ ਘੱਟ ਹੋਏਗੀ, ਕੰਮ ਦੀਆਂ ਚਿੱਠੀਆਂ ਹੀ ਹੋਣ, ਨਹੀਂ ਤਾਂ ਫਿਰ ਉਹ ਵੀ ਸਿਰਦਰਦੀ ਬਣ ਜਾਂਦੀ ਹੈ ਟੂ ਸਿਫਟ ਥਰੂ।
ਹਾਂ, ਸਹੀ ਗੱਲ ਆ, ਉਹਦੇ ਵਿੱਚ ਕਈ ਯੈਸ ਬਿਲਕੁਲ, ਸ਼ਰੈਡਰ ਤਾਈਓ ਅਜੇ ਵੀ ਇੱਕ ਬੜਾ ਇੰਪੋਰਟੈਂਟ ਯੰਤਰ ਹੈ ਘਰ ਦੇ ਵਿੱਚ ਰੱਖਣ ਵਾਸਤੇ।
ਸੋ ਗੁੱਡ ਹਾਲੀਡੇ ਗਿਫਟ ਆਈਡੀਆ,
ਹੁਣ ਤੁਸੀਂ ਉਹਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਕੱਲ ਤੋਂ ਬਾਅਦ, ਕਿਉਂਕਿ ਕੈਨੇਡਾ ਪੋਸਟ ਵਾਲੇ ਕੰਮ ਹੈ ਵਰਕਰ ਜਿਹੜੇ ਕੰਮ ਤੇ ਵਾਪਸ ਚਲੇ ਜਾਣਗੇ।
ਕਈ ਮੈਸੇਜਸ ਆ ਰਹੇ ਨੇ, ਕਹਿੰਦੇ ਜਗਮੀਤ ਸਿੰਘ ਤਾਂ ਸਪੋਰਟ ਕਰਦੇ ਹੀ ਰਹਿਣਗੇ, ਉਹਨਾਂ ਨੂੰ ਆਪਣੀ ਪੈਨਸ਼ਨ ਪਿਆਰੀ ਹੈ। ਵਿਜੇ ਜੀ, ਇਹ ਜਿਹੜਾ ਨੈਰੇਟਿਵ ਆ
ਪੀਅਰ ਪੋਲੀਆ ਵਾਲਾ
ਫਲੋਟ ਕੀਤਾ ਸੀ, ਤੇ ਉਦੋਂ ਅਸੀਂ ਕਈ ਵਾਰੀ ਔਨ ਏਅਰ ਵੀ ਕਿਹਾ ਯਾਰ ਇਹ ਵਧੀਕੀ ਵਾਲੀ ਗੱਲ ਆ ਕਿ ਬੜੇ ਕੁਆਲੀਫਾਈਡ ਵਕੀਲ ਨੇ ਜਗਮੀਤ ਸਿੰਘ, ਵੀ ਜੇ ਸਿਆਸਤ ਵਿੱਚ ਉਹ ਨਹੀਂ ਵੀ ਰਹਿੰਦੇ ਦੈਨ ਹੀ ਇਜ਼ ਵੈਲ ਕੇਪੇਬਲ ਟੂ ਟੇਕ ਕੇਅਰ ਆਫ ਹਿਮਸੈਲਫ, ਉਹਨਾਂ ਨੂੰ ਕੋਈ ਇਦਾਂ ਕੁਝ ਮਿਲੀਅਨ ਡਾਲਰ ਦੀ ਪਰਵਾਹ ਨਹੀਂ ਹੈਗੀ ਬਹੁਤੀ, ਸੋ ਬੜੇ ਕੇਪੇਬਲ ਵਿਅਕਤੀ ਨੇ।
ਪਲੱਸ ਵਾਸਤੇ ਜਿਹੜੀ ਉਹ ਪੈਨਸ਼ਨ ਵੀ ਆ 55 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਆ ਰਿਡਿਊਸਡ ਲੈਵਲ ਤੇ, ਐਂਡ ਦੈਨ ਉਹ ਜਿਹੜੇ ਮਿਲੀਅਨ ਜਿਹੜਾ ਉਹ ਅਮਾਊਂਟ ਵੀ ਕੈਲਕੂਲੇਟ ਕੀਤਾ ਹੋਇਆ, ਉਹ ਵੀ ਅਜੇ ਇੱਕ ਹਾਈਪੋਥੈਟੀਕਲ ਅਮਾਊਂਟ ਆ।
ਐਗਜੈਕਟਲੀ।
ਦੂਜੀ ਗੱਲ ਇਹ ਆ, ਜਦੋਂ ਦੇਖੋ ਗੁੱਜਾ ਮੈਸੇਜ ਹੈ ਨਾ ਜਿਹੜਾ ਇਹਦੇ 'ਚ ਕਿ ਜਗਮੀਤ ਸਿੰਘ ਇਸ ਕਰਕੇ ਨਹੀਂ ਚੋਣਾਂ ਕਰਵਾਉਂਦੇ ਕਿਉਂਕਿ ਉਹਨਾਂ ਨੂੰ ਆਪਣੀ ਪੈਨਸ਼ਨ ਪਿਆਰੀ ਆ, ਗੁੱਜਾ ਮੈਸੇਜ ਇਹਦੇ 'ਚ ਇਹ ਵੀ ਆ ਕਿ ਜੇ ਇਲੈਕਸ਼ਨ ਅੱਜ ਹੋ ਗਿਆ ਤਾਂ ਜਗਮੀਤ ਸਿੰਘ
ਜਿਹੜਾ ਮੈਸੇਜ ਆ
ਪਹਿਲਾਂ
ਲੱਗਦਾ ਸੀ ਕਿ ਬਿਲਕੁਲ ਹੀ ਬੇਤੁਕੀ ਜੀ ਗੱਲ ਆ, ਵੀ ਇਹ ਕਿਹੜੀ ਗੱਲ ਹੋਈ ਕਰਨ ਵਾਲੀ, ਬੜੀ ਹੋਛੀ ਗੱਲ ਆ. ਨਾਉ ਇਟਸ ਯੂ ਨੋ
ਇਟਸ
ਟੇਕਿੰਗ ਹੋਲਡ, ਹੁਣ ਉਹ ਲੋਕਾਂ ਦੇ ਜ਼ਿਹਨ ਵਿੱਚ ਘਰ ਕਰ ਰਹੀ ਹੈ ਉਹ ਚੀਜ਼.
ਤੇ
ਬਹੁਤ ਸਾਰੇ ਮੈਸੇਜ ਆਏ ਨੇ, ਜਿੱਦਾਂ ਅਸੀਂ ਜਗਮੀਤ ਸਿੰਘ ਦੀ ਗੱਲ ਕੀਤੀ, ਕਹਿੰਦੇ ਫੋਰ ਪੈਨਸ਼ਨ ਆਈ ਵਿਲ ਕੀਪ ਗਿਵਿੰਗ ਐਵਰੀਬਡੀ ਟੈਨਸ਼ਨ. ਸੋ ਇਦਾਂ ਦੇ ਮੈਸੇਜ ਕੋਈ ਕਵਿਤਾਵਾਂ ਲਿਖਤੀਆਂ ਲੋਕਾਂ ਨੇ ਹੁਣ,
ਕਿਉਂਕਿ ਦੇਰ ਇਜ਼ ਨੋ ਅਦਰ ਰੀਜ਼ਨ. ਜਦੋਂ ਯਾ ਤਾਂ ਹੋਵੇ ਕਿ ਹੋਰ ਕੋਈ ਬਹੁਤ ਪੁਖਤਾ ਕਾਰਨ ਹੋਵੇ ਕਿ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਕਹਿਣ ਮੈਂ ਇਸ ਖਾਤਰ ਲਿਬਰਲ ਦੇ ਸਮਰਥਨ ਕਰ ਰਿਹਾ. ਉਹਨਾਂ ਦਾ ਕਾਰਨ ਇਹੋ ਆ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਫਾਰਮਾ ਕੇਅਰ ਦੇ ਵਿੱਚ ਐਕਸਪੈਂਸ਼ਨ ਹੋਵੇ, ਫਾਰਮਾ ਕੇਅਰ ਪ੍ਰੋਪਰਲੀ ਲਾਗੂ ਹੋਵੇ.
ਉਹਦੀ ਟਾਈਮਲਾਈਨ ਸਰਕਾਰ ਦੱਸਦੀ,
ਉਹਦੀ ਟਾਈਮਲਾਈਨ ਸਰਕਾਰ ਦੱਸਦੀ ਨਹੀਂ
ਕਦੋਂ ਡੈਂਟਲ ਕੇਅਰ ਦਾ ਕਦੋਂ ਵਿਸਤਾਰ ਹੋਣਾ,
ਉਹ ਵੀ ਟਾਈਮ
ਪਿਛਲੇ ਹਫ਼ਤੇ ਕਦੋਂ ਆਏਗਾ ਪਤਾ ਹੀ ਨਹੀਂ. ਕੋਈ ਸਰਕਾਰ ਉਹਦੇ ਬਾਰੇ ਕੋਈ ਮੂੰਹ ਹੀ ਖੋਲਦੀ. ਸਰਕਾਰ ਕਹਿੰਦੀ ਔਰ ਵੀ ਗਮ ਹੈ ਜ਼ਮਾਨੇ ਮੇਂ, ਅਸੀਂ ਆਪਣੀ ਕੁਰਸੀ ਦਾ ਬਚਾ ਲਈਏ ਪਹਿਲਾਂ.
ਹੁਣ ਤੇ ਗਮ ਕਿਤੇ ਜ਼ਿਆਦਾ ਵੱਧ ਗਏ,
ਹੁਣ ਤਾਂ ਦਰਦ ਹੋਣ ਲੱਗ ਪਈ.
ਬਸ ਜੀ ਬ੍ਰੇਕ ਲਈਏ ਛੋਟੀ ਜੀ, ਫਿਰ ਉਸ ਤੋਂ ਬਾਅਦ ਥੋੜੀ ਸੂਬਾਈ ਸਿਆਸਤ ਬਾਰੇ ਵੀ ਗੱਲ ਕਰੀਏ, ਕਿਉਂਕਿ ਜਿਹੜੀ ਇੱਥੇ ਥੋੜੀ ਦਰਦ ਘਟਾ ਲਈ ਆ ਬੀ ਸੀ ਐਨ ਡੀ ਪੀ ਵਾਲਿਆਂ ਨੇ, ਜਿਹੜੀ ਇੱਥੇ ਦੀ ਸਰਦਰਦੀ ਸੀ, ਕਿਉਂਕਿ ਇੱਕ ਤਾਂ ਵੈਸੇ ਹੀ ਬਿਲਕੁਲ 47 ਸੀਟਾਂ ਬੇਅਰ ਮਿਨੀਮਮ ਰੇਜ਼ਰ ਥਿਨ ਮੈਜੋਰਿਟੀ ਮਿਲੀ ਸੀ, ਉਹਦੇ ਵਿੱਚੋਂ ਸਪੀਕਰ ਬਣ ਗਏ ਰਾਜ ਚੌਹਾਨ, ਰਹਿ ਗਈਆਂ 46 ਸੀਟਾਂ. ਫਿਰ ਉਹਨਾਂ ਦੇ ਵਿੱਚੋਂ ਵੀ ਹੁਣ ਇੱਕ ਮੈਂਬਰ ਅਜਿਹੇ ਨੇ ਜਿਨ੍ਹਾਂ ਨੂੰ ਜਿਹੜੇ ਕੈਂਸਰ ਤੋਂ ਪੀੜਿਤ ਨੇ, ਉਹ ਹੁਣ ਹੋ ਸਕਦਾ ਕਿ ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਜਦੋਂ ਕਿਤੇ ਵੀ ਕੋਈ ਜਿਹੜੇ ਇੰਪੋਰਟੈਂਟ ਮਤੇ ਨੇ, ਭਰੋਸੇ ਵਾਲੇ ਮਤੇ ਨੇ, ਉਹਦੇ ਵਿੱਚੋਂ ਸਰਕਾਰ ਦੇ ਹੱਕ ਵਿੱਚ ਆ ਕੇ ਵੋਟ ਪਾਉਂਦੇ ਰਹਿ ਸਕਣ. ਪਰ ਇੱਕ ਇਹ ਕਹਿ ਲਓ ਕਿ ਜਿਹੜੀ ਇੱਕ ਅਨਸਰਟਨਟੀ ਸੀਗੀ, ਉਸਦਾ ਫਿਰ ਹੱਲ ਇੱਕੋ ਇੱਕ ਲੱਗਦਾ ਸੀ ਕਿ ਗ੍ਰੀਨਸ ਦੇ ਨਾਲ ਕੋਈ ਸਮਝੌਤਾ ਹੋ ਜਾਵੇ. ਸੋ ਸ਼ੁੱਕਰਵਾਰ ਨੂੰ ਇਹ ਖਬਰ ਆਈ ਕਿ ਬੀ ਸੀ ਲਿਬਰਲਸ ਨੇ, ਸੋਰੀ ਬੀ ਸੀ ਐਨ ਡੀ ਪੀ ਨੇ, ਲਿਬਰਲ ਬੀ ਸੀ ਲਿਬਰਲ ਕਿੱਥੋਂ ਯਾਦ ਆ ਗਏ, ਬੀ ਸੀ ਐਨ ਡੀ ਪੀ ਨੇ ਸਮਝੌਤਾ ਕਰ ਲਿਆ ਹੈ ਬੀ ਸੀ ਗ੍ਰੀਨਸ ਦੇ ਨਾਲ, ਅਤੇ ਉਹ 4 ਸਾਲ ਦਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਬਣਿਆ, ਜਿਹਦੇ ਨਾਲ ਕਿ ਡੇਵੀ ਡੀ ਬੀ ਦੀ ਸਰਕਾਰ ਵਾਸਤੇ ਸਟੇਬਿਲਿਟੀ ਦਾ ਰਾਹ ਉਹ ਖੁੱਲ ਗਿਆ.
ਵੀਰੇ ਜੀ, ਵਿਸ਼ਾਲ ਬਖਸ਼ੀ ਜੀ ਦਾ ਮੈਸੇਜ ਆਇਆ ਵਟਸਐਪ ਤੇ,
ਕਿਆ ਕਹਿ ਰਹੇ ਹੈ?
ਕਹਿ ਰਹੇ ਨੇ ਕਿ ਟਰੂਡੋਜ਼ ਕਲੇਮ ਟੂ ਬੀ ਅ ਪ੍ਰਾਊਡ ਫੈਮਿਨਿਸਟ ਸਟੈਂਡਸ ਐਕਸਪੋਜ਼ਡ ਬਾਈ ਦਿਸ ਓਪਨ ਲੈਟਰ ਬਾਈ ਫ੍ਰੀਲੈਂਡ.
ਵਾਸੂ ਜੀ, ਅਸੀਂ
ਇਹੀ ਗੱਲ ਕਰ ਰਹੇ
ਬ੍ਰੇਕ ਦੌਰਾਨ ਇਹੀ ਗੱਲ ਕਰਦੇ ਸੀ ਕਿ ਹੁਣ ਅਗਲੇ ਅਗਲੇ ਫਾਈਨੈਂਸ ਮਿਨਿਸਟਰ ਦੇ ਅਹੁਦੇ ਤੇ ਕਿਹਨੂੰ ਨਿਯੁਕਤ ਕਰਨਗੇ ਜਸਟਿਨ ਟਰੂਡੋ, ਗਿਵਨ ਦਿਸ ਸਿਚੁਏਸ਼ਨ, ਉਹਨਾਂ ਨੂੰ ਕਿਸੇ ਫੀਮੇਲ ਐਮ ਪੀ ਨੂੰ ਫਾਈਨੈਂਸ ਮਿਨਿਸਟਰ ਹੋ ਸਕਦਾ ਲਗਾਉਣਾ ਪੈ ਜਾਵੇ? ਕਿਉਂਕਿ ਅਜਿਹੀ ਸਥਿਤੀ ਦੇ ਵਿੱਚ ਜੇ ਮਾਰਕ ਕਾਰਨੀ ਸੱਚਮੁੱਚ ਇਹ ਅਹੁਦਾ ਸਵੀਕਾਰ ਕਰ ਲੈਂਦੇ ਨੇ, ਤਾਂ ਵਾਸੂ ਜੀ ਉਹ ਸਮੱਸਿਆਵਾਂ ਕਿਤੇ ਜ਼ਿਆਦਾ ਵਧਣਗੀਆਂ, ਉਹਦੇ ਨਾਲ ਆਪਟਿਕਸ ਬਹੁਤ ਗੰਭੀਰ ਉਹਦੇ ਨਾਲ ਬਣ ਜਾਣੇ ਨੇ.
ਯਾ ਸੋ ਜਿਹੜੇ ਜੇ ਆਪਾਂ ਦੇਖੀਏ ਫਾਈਨੈਂਸ਼ੀਅਲ ਪੋਰਟਫੋਲੀਓਜ਼ ਨਾਲ ਸੰਬੰਧਿਤ, ਜੇਕਰ ਕੋਈ ਕੈਬਨਿਟ ਦੇ ਵਿੱਚ ਜੇ ਆਪਾਂ ਪੂਲ ਦੇਖੀਏ ਇਸ ਵੇਲੇ, ਤਾਂ ਜੇ ਕੋਈ ਫੀਮੇਲ ਕੈਂਡੀਡੇਟ ਨਜ਼ਰ ਆਉਂਦੇ ਨੇ ਤੇ ਫਿਰ ਉਹ ਅਨੀਤਾ ਆਨੰਦ ਨੇ, ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਨੇ. ਵਿਲ ਸ਼ੀ ਬੀ ਦ ਨਿਊ ਫਾਈਨੈਂਸ ਮਿਨਿਸਟਰ?
ਪਰ ਉਹਨਾਂ ਨੂੰ ਟਰਾਂਸਪੋਰਟੇਸ਼ਨ ਮੰਤਰੀ ਦਾ ਵੀ ਡਿਊਅਲ ਚਾਰਜ ਦਿੱਤਾ ਹੋਇਆ ਜੇ.
ਯਾ ਸੋ ਉਹ ਤਾਂ ਚਲੋ
ਕਿਸੇ ਹੋਰ ਨੂੰ
ਕਿਸੇ ਤਰੀਕੇ, ਸੋ ਰੱਬ ਨੇੜੇ ਕੇ ਘਸੋਣ, ਉਹ ਵਾਲੀ ਗੱਲ ਹੋਈ ਆ. ਹੁਣ ਸਰਕਾਰ ਵਾਸਤੇ ਦੇਖਦੇ ਆ, ਪਰ ਜਿਹੜੀ ਗੱਲ ਚੱਲਦੀ ਵੀ ਮਾਰਕ ਕਾਰਡ ਨਹੀਂ ਕਰਕੇ ਸਾਰਾ ਕੁਝ ਹੋ ਰਿਹਾ ਸੀ, ਤੇ ਜੇ ਹੁਣ ਕ੍ਰਿਸਟੀਆ ਫਿਲਨ ਨੂੰ ਹਟਾ ਕੇ ਮਾਰਕ ਕਾਰਡ ਨੂੰ ਫਾਈਨੈਂਸ ਮਿਨਿਸਟਰ ਲਾ ਦਿੰਦੇ
ਨੇ,
ਜਿਹੜੀ ਇਹ ਗੱਲ ਆ ਬਖਸ਼ੀ ਸਾਹਿਬ ਨੇ ਕੀਤੀ ਬਿਲਕੁਲ ਠੀਕ ਆ ਕਿ ਜਿਹੜਾ ਆਪਣੇ ਆਪ ਨੂੰ ਉਹ ਪ੍ਰਾਊਡ ਫੈਮਿਨਿਸਟ ਕਹਿੰਦੇ ਨੇ ਬਾਰ ਬਾਰ, ਰੀਸੈਂਟਲੀ ਵੀ ਕਿਹਾ ਉਹਨਾਂ ਨੇ, ਤੇ ਉਹਨਾਂ ਨੇ ਤਾਂ ਇਹ ਕਿਹਾ ਸੀ ਡੋਨਲਡ ਟਰੰਪ ਦੇ ਉੱਤੇ ਵੀ ਜਿਹੜੀ ਇਸ ਗੱਲ ਨੂੰ ਲੈ ਕੇ ਉਹਨਾਂ ਟਿੱਪਣੀ ਕੀਤੀ ਸੀ ਕਿ ਜੀ ਕਮਲਾ ਹੈਰਿਸ ਹਾਰ ਗਏ ਅਮਰੀਕਾ ਵਿੱਚ, ਪਹਿਲਾਂ ਹਿਲਰੀ ਕਲਿੰਟਨ ਹਾਰ ਗਏ, ਇਹ ਤਾਂ ਜੀ ਜੋ ਫੈਮਿਨਿਜ਼ਮ ਦੀ ਜੋ ਮੁਹਿੰਮ ਹੈ ਉਹਨੂੰ ਢਾਹ ਲੱਗੀ ਹੈ ਇਹਦੇ ਨਾਲ, ਡੋਨਲਡ ਟਰੰਪ ਦੇ ਜਿੱਤਣ ਨਾਲ. ਇੱਕ ਤਰੀਕਾ ਨਾਮ ਨਹੀਂ ਉਹਨਾਂ ਲਿਆ ਸੀ, ਪਰ ਮਤਲਬ ਤਾਂ ਇਹੀ ਸੀ. ਤੇ ਹੁਣ ਉਹ ਆਪ ਆਪਣੇ ਨੰਬਰ 2 ਕ੍ਰਿਸਟੀਆ ਫ੍ਰੀਲੈਂਡ, ਜਿਹਨਾਂ ਨੂੰ ਇੱਕ ਸਟਰੋਂਗ ਵੁਮਨ ਲੀਡਰ ਵਜੋਂ ਵੇਖਿਆ ਜਾਂਦਾ ਸੀ, ਉਹਨਾਂ ਨੂੰ ਹਟਾ ਤਾ ਉਹਨਾਂ ਨੇ, ਤੇ ਉਹ ਜਿਹੜੀ ਚਿੱਠੀ ਲਿਖੀ ਫ੍ਰੀਲੈਂਡ ਨੇ, ਬਿਲਕੁਲ ਸਹੀ ਕਿਹਾ ਵਿਸ਼ਾਲ ਬਖਸ਼ੀ ਜੀ ਨੇ ਕਿ ਉਹ ਜਿਹੜਾ ਕਲੇਮ ਹੈ ਟੂ ਬੀ ਅ ਪ੍ਰਾਊਡ ਫੈਮਿਨਿਸਟ ਉਹਨੂੰ ਢਾਹ ਲੱਗੀ ਹੈ.
ਇਹ ਅਜਿਹੀ ਅੱਛਾ ਅਜਿਹੀ ਗੱਲ ਪਹਿਲੀ ਵਾਰ ਨਹੀਂ ਹੋਈ ਜਦੋਂ ਵਾਸੂ ਜੀ ਜੋਡੀ ਵਿਲਸਨ ਰੇਬੋਲਡ ਜਿਸ ਹਿਸਾਬ ਦੇ ਨਾਲ ਉਹ ਐਸ ਐਨ ਸੀ ਲੈਵਲਿੰਗ ਵਾਲੇ ਮਾਮਲੇ ਤੋਂ ਬਾਅਦ ਜਦੋਂ ਬਾਹਰ ਹੋਏ ਸੀ ਕੈਬਨਿਟ ਤੋਂ, ਉਹਨਾਂ ਨੇ ਉਸ ਤੋਂ ਬਾਅਦ ਐਜ਼ ਐਨ ਇੰਡੀਪੈਂਡੈਂਟ ਚੋਣ ਵੀ ਲੜ ਲਈ ਸੀ, ਉਹਨਾਂ ਨੇ ਕਿਤਾਬ ਲਿਖੀ ਸੀ ਇੰਡੀਅਨ ਇਨ ਕੈਬਨਿਟ, ਉਹਦੇ 'ਚ ਉਹਨੇ ਬੜੇ ਖੁਲਾਸੇ ਕੀਤੇ ਨੇ. ਉਦੋਂ ਤੋਂ ਜਸਟਿਨ ਟਰੂਡੋ ਦੇ ਉੱਪਰ ਆ ਫੇਕ ਫੈਮਿਨਿਸਟ ਦਾ ਜਿਹੜਾ ਇਹ ਸ਼ਬਦਾਂ ਦਾ ਇਸਤੇਮਾਲ ਕਰਕੇ ਆਪੋਜੀਸ਼ਨ ਵਾਲੇ ਅਤੇ ਜਸਟਿਨ ਟਰੂਡੋ ਦੇ ਆਲੋਚਕ ਹਮਲੇ ਕਰਦੇ ਰਹੇ ਨੇ. ਸੋ ਅੱਜ ਦੇਖਣਾ ਹੋਏਗਾ, ਮਤਲਬ ਇਟਸ ਗੋਇੰਗ ਟੂ ਬੀ ਐਨ ਇੰਟਰਸਟਿੰਗ ਡੇ ਕਿ ਇਸ ਸਥਿਤੀ ਨੂੰ ਨੈਵੀਗੇਟ ਕਰਦੇ ਅਤੇ ਕਰਦੇ ਕਿਵੇਂ ਨੇ. ਬਸ ਜੀ ਕੁਇਕਲੀ ਗੱਲ ਕਰੀਏ ਕਿ ਬੀ ਸੀ ਐਨ ਡੀ ਪੀ ਨੇ ਹੁਣ ਜਿਹੜਾ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਇਆ ਸੀ ਉਹ 'ਚ ਸੀਟਾਂ ਦਾ ਬੜਾ ਨੁਕਸਾਨ ਹੋਇਆ, 47 ਸੀਟਾਂ ਜਿੱਤੀਆਂ ਅਤੇ 93 ਸੀਟਾਂ ਵਾਲੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਬੀ ਸੀ ਦੀ ਵਿਧਾਨ ਸਭਾ 'ਚ ਮੈਜੋਰਿਟੀ ਵਾਸਤੇ 47 ਸੀਟਾਂ ਹੀ ਚਾਹੀਦੀਆਂ ਸੀ, ਬਿਲਕੁਲ ਰੇਜ਼ਰ ਥਿਨ ਮੈਜੋਰਿਟੀ ਮਿਲੀ. ਇੱਕ ਸਪੀਕਰ ਬਣ ਗਏ, ਇੱਕ ਮੈਂਬਰ ਕਿਉਂਕਿ ਉਹ ਕੈਂਸਰ ਤੋਂ ਪੀੜਿਤ ਨੇ ਉਸ ਕਰਕੇ ਉਹਨਾਂ ਦੀ ਜਿਹੜੀ ਅਵੇਲੇਬਿਲਿਟੀ ਹੈ ਟੂ ਵੋਟ ਔਨ ਸਮ ਕਰੂਸ਼ੀਅਲ ਮੈਟਰਸ ਹੋ ਸਕਦਾ ਉਸ ਕਰਕੇ ਲਿਮਿਟਿਡ ਹੋਵੇ. ਸੋ ਸਰਕਾਰ ਨੂੰ ਸਟੇਬਿਲਿਟੀ ਪ੍ਰਦਾਨ ਕਰਨ ਦੇ ਵਾਸਤੇ ਇਹ ਗੱਲਾਂ ਇਲੈਕਸ਼ਨ ਦੇ ਨਤੀਜੇ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਗਈਆਂ ਸੀ ਕਿ ਐਨ ਡੀ ਪੀ ਨੂੰ ਗ੍ਰੀਨ ਪਾਰਟੀ ਦੇ ਜਿਹੜੇ 2 MLA ਨੇ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਸਾਥ ਉਹਦੀ ਲੋੜ ਪੈਣੀ ਆ. ਇਹ ਪਹਿਲ ਦੇ ਆਧਾਰ 'ਤੇ ਬੀ ਸੀ ਗ੍ਰੀਨਜ਼ ਦਾ ਇਹਦੀ ਮੰਗ ਇਹ ਹੈ ਵੀ ਹੈਲਥ ਕੇਅਰ, ਅਫੋਰਡੇਬਲ ਹਾਊਸਿੰਗ ਅਤੇ ਲਿਵੇਬਲ ਕਮਿਊਨਿਟੀਜ਼ ਉਸਾਰਨੀਆਂ ਅਤੇ ਇਕੋਨਮੀ, ਇਹਨਾਂ ਮੁੱਦਿਆਂ ਦੇ ਉੱਪਰ ਕੰਮ ਕੀਤਾ ਜਾਏਗਾ ਅਗਲੇ 4 ਸਾਲਾਂ ਦੇ ਵਿੱਚ।
ਯਾ ਸੋ ਇਸ ਅਗਰੀਮੈਂਟ ਦੇ ਤਹਿਤ ਬੀ ਸੀ ਗ੍ਰੀਨ ਪਾਰਟੀ ਵਾਲੇ ਆਪਣੇ ਇਲੈਕਸ਼ਨ ਪਲੈਟਫਾਰਮ ਦੀਆਂ ਕੁਝ ਚੀਜ਼ਾਂ ਮਨਵਾਉਣ ਦੇ ਵਿੱਚ ਕਾਮਯਾਬ ਰਹੇ ਨੇ। ਸੋ ਜਿਹੜੀ ਉਹਨਾਂ ਨੇ ਮੇਨ ਗੱਲ ਕੀਤੀ ਸੀ ਕਿ ਉਹ ਕਮਿਊਨਿਟੀ ਹੈਲਥ ਸੈਂਟਰਸ ਖੋਲ੍ਹਣਾ ਚਾਹੁੰਦੇ ਨੇ
ਜੀ,
ਸੋ ਬੀ ਸੀ ਐਨ ਡੀ ਪੀ ਉਹਦੇ ਵਾਸਤੇ ਰਾਜ਼ੀ ਹੋ ਗਈ ਹੈ। ਕਹਿੰਦੇ ਰਲ ਮਿਲ ਕੇ ਅਸੀਂ ਟਾਰਗੇਟ ਸੈੱਟ ਕਰਾਂਗੇ 2025 ਅਤੇ 2026 ਦੇ ਵਿੱਚ ਇਸ ਤਰ੍ਹਾਂ ਦੇ ਕਮਿਊਨਿਟੀ ਹੈਲਥ ਸੈਂਟਰਸ ਖੋਲ੍ਹੇ ਜਾ ਸਕਣ। ਫਿਰ ਵਿਜੇ ਜੀ, ਸਾਈਕੋਲੋਜਿਸਟ ਵਿਜ਼ਿਟਸ ਵੀ ਕਵਰ ਕੀਤੀਆਂ ਜਾਣਗੀਆਂ ਪਬਲਿਕ ਹੈਲਥ ਕਵਰੇਜ ਦੇ ਵਿੱਚ,
50 million
ਡਾਲਰ ਉਹਦੇ ਵਾਸਤੇ ਰੱਖੇ ਗਏ ਨੇ। ਕਲੀਨ ਬੀ ਸੀ ਦਾ ਕਹਿੰਦੇ ਰਿਵਿਊ ਕਰਾਂਗੇ, ਬੀ ਸੀ ਫੋਰੈਸਟ ਦਾ ਰਿਵਿਊ ਕਰਾਂਗੇ, ਫਿਰ ਇਲੈਕਟੋਰਲ ਰਿਫਾਰਮ ਵਾਸਤੇ ਇੱਕ ਆਲ ਪਾਰਟੀ ਲੈਜਿਸਲੇਟਿਵ ਕਮੇਟੀ ਬਿਠਾਈ ਜਾਏਗੀ, ਇਹਦੇ ਵਿੱਚ ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਦਾ ਵੀ ਕਹਿੰਦੇ ਅਸੀਂ ਕੰਸਿਡਰ ਕਰਾਂਗੇ। ਇਹ ਹਮੇਸ਼ਾ ਹੀ ਹੁੰਦਾ ਵੈਸੇ,
ਫਿਰ ਉਹਦੇ ਆਸਾਰ ਘੱਟ ਨੇ ਕੁਝ ਵੀ ਉੱਤੇ ਕਾਰਵਾਈ।
ਫਿਰ ਜਿਹੜਾ ਓਵਰਆਲ ਸਾਡਾ ਜਿਹੜਾ ਹੈਲਥ ਕੇਅਰ ਸਿਸਟਮ ਹੈ ਉਹਦਾ ਕਹਿੰਦੇ ਸੀ ਪਰਫਾਰਮੈਂਸ ਅਨਾਲਿਸਿਸ ਕਰਾਂਗੇ। ਇਹ ਚੰਗੀ ਗੱਲ ਆ ਕਿ ਹੈਲਥ ਕੇਅਰ ਦੇ ਵਿੱਚ ਜੋ ਅਸੀਂ ਜਿੰਨੇ ਰਿਸੋਰਸਿਸ ਪਾ ਰਹੇ ਹਾਂ ਕਿ ਉਸ ਮੁਤਾਬਕ ਕੰਮਕਾਜ ਹੋ ਪਾ ਰਿਹਾ ਕਿ ਨਹੀਂ, ਜਿਹੜੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਸ ਨੇ ਉਹਨਾਂ ਦਾ ਕਹਿੰਦੇ ਪਰਫਾਰਮੈਂਸ ਅਨਾਲਿਸਿਸ ਹੋਏਗਾ, ਜਿਹੜੇ ਫੈਮਿਲੀ ਪ੍ਰੈਕਟਿਸਿਸ ਨੇ ਉਹਨਾਂ ਦਾ ਵੀ ਕਹਿੰਦੇ ਅਸੀਂ ਪਰਫਾਰਮੈਂਸ ਅਨਾਲਿਸਿਸ ਕਰਾਂਗੇ।
ਜਿਹੜੇ ਬੀ ਸੀ ਗ੍ਰੀਨਸ ਦੇ ਸਾਬਕਾ ਲੀਡਰ ਰਹੇ ਨੇ ਐਂਡਰਿਊ ਵੀਵਰ, ਜਿਹੜੇ ਕਿ ਇਲੈਕਸ਼ਨ ਤੋਂ ਪਹਿਲਾਂ ਤਾਂ ਵਾਸੂ ਜੀ ਬਿਲਕੁਲ ਹੀ ਉਹ ਬੀ ਸੀ ਕੰਜ਼ਰਵੇਟਿਵ ਦਾ ਪੱਖ ਪੂਰਨ ਲੱਗ ਪਏ ਸੀ, ਉਹਨਾਂ ਨੇ ਬਹੁਤ ਇੱਕ ਵਿਸਥਾਰਤ ਟਵੀਟ ਕੀਤੀ ਹੈ ਸਾਰੇ ਡਿਵੈਲਪਮੈਂਟ ਤੋਂ ਬਾਅਦ। ਉਹਨਾਂ ਕਿਹਾ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਮਨਵਾ ਸਕਦੇ ਸੀ, ਕਹਿੰਦੇ ਇਹਦੇ ਵਿੱਚ ਘਾਟੇ ਦਾ ਸੌਦਾ ਕਰ ਲਿਆ ਬੀ ਸੀ ਗ੍ਰੀਨਸ ਨੇ, ਜਦੋਂ ਕਿ ਇਹਦੇ ਵਿੱਚ ਹੋਰ ਕਈ ਚੀਜ਼ਾਂ ਆਪਣੀਆਂ ਸ਼ਰਤਾਂ ਉਹ ਮਨਵਾ ਸਕਦੇ ਸੀ। ਜਿਹੜਾ ਇਹ ਪੂਰਾ ਐਗਰੀਮੈਂਟ ਕੀਤਾ ਇਹ ਤਾਂ ਸਾਰਾ ਐਨ ਡੀ ਪੀ ਦੇ ਪੱਖ ਦਾ, ਐਨ ਡੀ ਪੀ ਦੀ ਫੇਵਰ ਦਾ ਐਗਰੀਮੈਂਟ ਹੋ ਗਿਆ, ਅਤੇ ਸੋ ਉਹਨਾਂ ਨੇ ਕਾਫ਼ੀ ਆਲੋਚਨਾ ਇਸ ਐਗਰੀਮੈਂਟ ਦੇ ਕੀਤੀ ਆ।
ਅੰਗੂਰ ਖੱਟੇ ਨੇ ਵੀ
ਬਸ ਉਹ ਗੱਲ,
ਇੱਦਾਂ ਲੱਗਦਾ ਕਿ ਤੁਸੀਂ ਆਪ ਤਾਂ ਪਹਿਲਾਂ ਪਾਰਟੀ ਨੂੰ ਸਪੋਰਟ ਹੀ ਨਹੀਂ ਸੀ ਕਰਦੇ, ਤੁਸੀਂ ਤਾਂ ਵਿਰੋਧੀਆਂ ਨੂੰ ਜਿਤਾਉਣ ਵਾਸਤੇ ਉਹਨਾਂ ਨੂੰ ਐਂਡੋਰਸ ਕੀਤਾ ਕੰਸਰਵੇਟਿਵਸ ਨੂੰ।
ਬਿਲਕੁਲ,
ਇਮੇਜਿਨ ਬੀ ਸੀ ਗ੍ਰੀਨ ਪਾਰਟੀ ਦਾ ਸਾਬਕਾ ਲੀਡਰ ਬੀ ਸੀ ਕੰਸਰਵੇਟਿਵ ਪਾਰਟੀ ਨੂੰ ਐਂਡੋਰਸ ਕਰ ਰਿਹਾ,
ਬਿਲਕੁਲ
ਸਪੈਕਟ੍ਰਮ ਦੇ
ਡਾਇਮੈਟ੍ਰਿਕਲੀ ਆਪੋਜ਼ਿਟ।
ਯਾ ਸੋ ਫਿਰ ਉਸ ਤੋਂ ਬਾਅਦ ਆਈ ਥਿੰਕ ਦੈਟ ਡੇ ਯੂ ਲੋਸਟ ਦ ਰਾਈਟ ਟੂ ਕ੍ਰਿਟੀਸਾਈਜ਼
ਦ ਗ੍ਰੀਨ ਪਾਰਟੀ। ਅੱਛਾ ਵਾਸੂ ਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਜਦੋਂ ਨਾ ਇਲੈਕਸ਼ਨ ਕੈਂਪੇਨ ਸੀ ਉਦੋਂ ਦੇਖੋ ਗ੍ਰੀਨ ਪਾਰਟੀ ਵਾਸਤੇ ਤ੍ਰਾਸਦੀ ਕੀ ਹੋਈ, ਇਹਨਾਂ ਦੇ ਲੀਡਰ ਸੋਨੀਆ ਫਰਸਟ ਨੂੰ ਆਪਣੀ ਸੀਟ ਹਾਰ ਗਏ। ਉਹਨਾਂ ਨੇ ਇੱਕ ਗੱਲ ਇਹ ਆਖੀ ਸੀ ਇਲੈਕਸ਼ਨ ਪਲੈਟਫਾਰਮ ਦੇ ਵਿੱਚ ਕਿ ਅਸੀਂ ਜੇ ਅਸੀਂ ਇਸ ਸਥਿਤੀ 'ਚ ਆਏ ਕਿ ਸਾਡੇ ਸਮਰਥਨ ਨਾਲ ਸਰਕਾਰ ਚੱਲੂ, ਅਤੇ ਜੀ ਡੀ ਪੀ ਅਤੇ ਆਰਥਿਕਤਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਇਕੱਲਾ ਤੁਸੀਂ ਜੀ ਡੀ ਪੀ ਨਾ ਵੇਖੋ, ਇਕੱਲਾ ਇਹ ਨਾ ਵੇਖੋ ਇਕਨੋਮਿਕ ਆਊਟਪੁੱਟ ਕਿੰਨਾ, ਤੁਸੀਂ ਇਹ ਦੇਖੋ ਲੋਕ ਖੁਸ਼ ਕਿੰਨੇ ਨੇ, ਉਹ ਖੁਸ਼ਹਾਲੀ ਦਾ ਪੱਧਰ ਮਾਪਣ ਦਾ ਇੱਕ ਕੋਈ ਪੈਮਾਨਾ ਤਿਆਰ ਹੋਣਾ ਚਾਹੀਦਾ, ਅਤੇ ਉਹਨੂੰ ਲੈਜਿਸਲੇਟਿਵਲੀ ਉਹਦਾ ਕੋਈ ਰਿਪੋਰਟਿੰਗ ਮੈਕੇਨਿਜ਼ਮ ਸਥਾਪਿਤ ਹੋਣਾ ਚਾਹੀਦਾ। ਇਹ ਗੱਲ ਉਹਨਾਂ ਨੇ ਆਖੀ ਸੀ, ਪਰ ਜਿਹੜਾ ਇਹ ਹੁਣ ਐਗਰੀਮੈਂਟ ਹੈ ਇਹਦੇ ਵਿੱਚ ਉਹ ਗੱਲ ਕੋਈ ਬਹੁਤੀ ਜ਼ਿਆਦਾ ਉੱਭਰ ਕੇ ਸਾਹਮਣੇ ਨਹੀਂ ਆਉਂਦੀ ਪਈ, ਪਰ ਦੇਖਦੇ ਹਾਂ ਹੁਣ ਇਹਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਉਹ ਲਾਗੂ ਕਰਵਾਉਂਦੇ ਨੇ। ਪਰ ਇਹ ਹੈ ਕਿ ਡੇਵਿਡ ਈਬੀ ਵਾਸਤੇ 4 ਸਾਲਾਂ ਵਾਸਤੇ ਸਟੇਬਿਲਿਟੀ ਹੈ ਜਿਹੜੀ ਉਹ ਯਕੀਨੀ ਜ਼ਰੂਰ ਬਣ ਗਈ ਆ ਇਸ ਐਗਰੀਮੈਂਟ ਕਰਕੇ।
ਪਿਛਲੀ ਵਾਰ ਜਿਹੜਾ ਐਗਰੀਮੈਂਟ ਹੋਇਆ ਸੀ 2017 ਦੇ ਵਿੱਚ ਜੌਨ ਹਾਰਗਨ ਤੇ ਐਂਡਰੂ ਵੀਵਰ ਦੇ ਵਿਚਕਾਰ,
ਜੀ
that did not end very well.
Yes.
ਉਸ ਤੋਂ ਬਾਅਦ ਜਿਹੜਾ ਇੱਕ ਅਰਲੀ ਇਲੈਕਸ਼ਨ ਕਾਲ ਕਰਾ ਲਿਆ ਸੀ ਜੌਨ ਹਾਰਗਨ ਨੇ, ਉਸ ਤੋਂ ਬਾਅਦ ਇਹ ਦੋਨੋਂ ਪਾਰਟੀਆਂ ਦੇ ਵਿਚਕਾਰ ਕਾਫੀ ਜ਼ਿਆਦਾ ਕਹਿ ਲਓ ਤਲਖੀ ਵੱਧ ਗਈ ਸੀ, ਪਰ ਹੁਣ ਦੁਬਾਰਾ ਤੋਂ ਉਸੇ ਤਰ੍ਹਾਂ ਦਾ ਅਗਰੀਮੈਂਟ ਕੀਤਾ ਜਾ ਰਿਹਾ। ਇਹਦੇ ਵਿੱਚ ਇੱਕ ਜਿਹੜਾ ਵੱਡਾ ਫਰਕ ਇਸ ਵਾਰ ਕਹਿੰਦੇ ਇਹ ਰੱਖਿਆ ਗਿਆ ਕਿ ਜਿਹੜਾ ਐਗਰੀਮੈਂਟ ਤਾਂ ਭਾਵੇਂ 4 ਸਾਲਾਂ ਦਾ, ਪਰ ਇਹਦਾ ਹਰ ਸਾਲ ਦੇ ਅੰਤ ਤੇ ਰਿਵਿਊ ਕੀਤਾ ਜਾਏਗਾ ਕਿਆ ਖੋਇਆ ਕਿਆ ਪਾਇਆ। ਸੋ ਕਹਿੰਦੇ ਅਸੀਂ ਰਿਵਿਊ ਕਰਾਂਗੇ ਹਰ ਸਾਲ ਦੇ
ਲੇਖਾ ਜੋਖਾ ਹੋਏਗਾ।
ਦੂਸਰਾ, ਇਸ ਵਾਰ ਕਹਿੰਦੇ ਜਿਹੜਾ ਇਹ ਰਿਵਿਊ ਹੈ, ਸੋਰੀ ਜਿਹੜਾ ਇਹ ਅਗਰੀਮੈਂਟ ਹੈ, ਇਹ ਬਹੁਤ ਜ਼ਿਆਦਾ ਵਿਸਤਾਰਤ ਹੈ। ਕਹਿੰਦੇ ਇਹਦੇ ਵਿੱਚ ਬਹੁਤ ਸਪੈਸੀਫਿਕ ਡੇਟਸ ਨੇ, ਮਤਲਬ ਹਰ ਵਾਅਦੇ ਵਾਸਤੇ ਟਾਈਮਲਾਈਨ ਨਿਰਧਾਰਿਤ ਕੀਤੀ ਹੋਈ ਹੈ, ਜਿਵੇਂ ਕਮਿਊਨਿਟੀ ਹੈਲਥ ਸੈਂਟਰਸ ਖੋਲ੍ਹਣ ਵਾਸਤੇ 2025 ਤੇ 2026 ਦਾ ਲਿਖਿਆ ਹੋਇਆ, ਫਿਰ ਨਾਲ ਡਾਲਰ ਵੈਲਿਊ ਵੀ ਸਾਈਨ ਕੀਤੀ ਹੋਈ ਹੈ, ਜਿਵੇਂ ਸਾਈਕੋਲੋਜਿਸਟ ਵਿਜ਼ਿਟ ਵਾਸਤੇ $50 million ਹੋਣਗੇ, ਜਿਹੜੇ ਕੋਈ ਇਹਨਾਂ ਨੇ ਕਿਹਾ ਕਿ ਅਸੀਂ ਪਰਫਾਰਮੈਂਸ ਅਨਾਲਿਸਿਸ ਕਰਨਾ, ਉਹਦੇ ਵਾਸਤੇ ਵੀ ਪੈਸੇ ਰੱਖੇ ਹੋਏ ਨੇ। ਫਿਰ ਰੈਂਟਲ ਪ੍ਰੋਟੈਕਸ਼ਨਸ ਦੇ ਵਿੱਚ ਵਾਧਾ ਕਰਾਂਗੇ, ਇਹ ਵੀ ਉਹਦੇ 'ਚ ਲਿਖਿਆ ਹੋਇਆ, ਉਹਦੇ ਵਾਸਤੇ $75 million ਰੱਖੇ ਹੋਏ ਨੇ। ਸੋ ਕਾਫੀ ਵਿਸਤਾਰਤ ਹੈ। ਨਾਲ ਹੀਟ ਪੰਪਸ ਕਹਿੰਦੇ ਅਸੀਂ ਹੋਰ ਲਗਾਉਣੇ ਘਰਾਂ ਦੇ ਵਿੱਚ, ਉਹਦੇ ਵਾਸਤੇ $50 million ਰੱਖੇ ਹੋਏ ਨੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਸੋ ਇਸ ਵਾਰ ਕਾਫੀ ਜ਼ਿਆਦਾ ਡੀਟੇਲਡ ਹੈ। ਬਾਕੀ ਇਹਦੇ ਵਿੱਚ ਜੋ ਸਿਮਿਲੈਰਿਟੀ ਹੈ, ਸਿਮਿਲੈਰਿਟੀ ਉਹੀ ਪਿਛਲੇ ਵਾਰੀ ਕਿ ਜਿਹੜਾ ਵੀ ਕੋਈ ਕੌਨਫੀਡੈਂਸ ਤੇ ਸਪਲਾਈ ਬਿੱਲ ਹੋਏਗਾ ਉੱਥੇ ਗ੍ਰੀਨ ਪਾਰਟੀ ਵਾਲੇ ਸਪੋਰਟ ਕਰਨਗੇ ਬੀ ਸੀ ਐਨ ਡੀ ਪੀ ਨੂੰ, ਤੇ ਉਸ ਤੋਂ ਅਲੈਦਾ ਜਿਹੜੇ ਵੀ ਕੋਈ ਬਿੱਲਸ ਨੇ ਉਹਦੇ ਤੇ ਗ੍ਰੀਨ ਪਾਰਟੀ ਨੂੰ ਐਜ਼ ਦ ਲਾਸਟ ਟਾਈਮ ਉਹਨਾਂ ਦੇ ਕੋਲ ਇਹ ਪਾਵਰ ਹੈ ਕਿ ਸਰਕਾਰ ਦੇ ਖਿਲਾਫ ਵੀ ਵੋਟ ਕਰ ਸਕਦੇ ਨੇ।
ਜਿਵੇਂ ਬੇਸਿਕਲੀ ਵਾਸੂ ਜੀ ਜੋ ਫੈਡਰਲ ਪੱਧਰ ਤੇ ਜਗਮੀਤ ਸਿੰਘ ਐਨ ਡੀ ਪੀ ਜਸਟਿਨ ਟਰੂਡੋ ਦੀ ਸਰਕਾਰ ਵਾਸਤੇ ਕਰਦੇ ਰਹੇ,
ਇਟਸ ਓਨਲੀ ਲਿਮਿਟਡ ਟੂ ਕੌਨਫੀਡੈਂਸ ਇਨ ਸਪਲਾਈ ਬਿੱਲ,
ਕਰੈਕਟ।
ਬਾਕੀ ਜਿਹੜੇ ਕੋਈ ਬਿੱਲਸ ਨੇ ਉਹਦੇ ਉਹਨਾਂ ਨੂੰ ਅਮੈਂਡ ਕਰਨ ਵਾਸਤੇ ਵੀ ਕੋਈ ਆਪਣਾ ਸਾਹਮਣੇ ਇਹ ਅਮੈਂਡਮੈਂਟ ਵੀ ਪੇਸ਼ ਕਰ ਸਕਦੇ ਨੇ ਬੀ ਸੀ ਗ੍ਰੀਨ ਪਾਰਟੀ ਵਾਲੇ, ਉਹਦੇ ਖਿਲਾਫ ਵੀ ਵੋਟ ਕਰ ਸਕਦੇ ਨੇ, ਉਹਨਾਂ ਨੂੰ ਇਖਤਿਆਰ ਹੈਗਾ। ਸੋ ਕੁਝ ਸਿਮਿਲੈਰਿਟੀਜ਼ ਨੇ, ਪਰ ਕੁਝ ਇਸ ਵਾਰ
ਬਿਲਕੁਲ ਵੇਖਦੇ ਹਾਂ
ਜਿਹੜੀ ਗੱਲ ਵਿਜੇ ਜੀ ਅਸੀਂ ਐਂਡਰੂ ਵੀਵਰ ਨੇ ਕੀਤੀ ਹੈ ਨਾ ਉਹ ਗੱਲ ਐਵੇਂ ਹੀ ਹੈ ਕਿ ਜੀ ਇਹਨਾਂ ਨੇ ਵੀ
ਨੁਕਸਾਨ ਕਰਾ ਲਿਆ
ਇਸ ਵਾਰ ਵਿਜੇ ਜੀ ਸਰਕਾਰ ਬਣਾਉਣ ਵਾਸਤੇ ਬੀਸੀ ਐਨਡੀਪੀ ਨੂੰ ਬੀਸੀ ਗ੍ਰੀਨ ਪਾਰਟੀ ਦੀ ਲੋੜ ਨਹੀਂ ਸੀ ਇਹਨਾਂ ਨੇ ਸਿਰਫ ਆਪਣੇ
ਕੰਫਰਟ ਵਾਸਤੇ
ਇਹਨਾਂ ਨੇ ਸਮਝੌਤਾ ਕੰਫਰਟ ਵਰਡ ਨਹੀਂ ਯੂਜ਼ ਕਰਨਾ ਹੁਣ ਬੀਸੀ ਸਿਆਸਤ ਵਿੱਚ
ਹਾਂ ਯੈਸ ਬਰੀਦਿੰਗ ਰੂਮ
ਹਾਂ ਬਰੀਦਿੰਗ ਰੂਮ ਵਾਸਤੇ
ਬਰੀਦਿੰਗ ਰੂਮ
ਯਾ ਸੋ ਇਹ ਇੱਕ ਇਹਨਾਂ ਨੇ ਸਮਝੌਤਾ ਕੀਤਾ ਤੇ ਮੈਨੂੰ ਇਦਾਂ ਲੱਗਿਆ ਵੀ ਇਹ ਤਾਂ ਗ੍ਰੀਨ ਪਾਰਟੀ ਨੇ ਸਿਰਫ ਦੋ MLAs ਨੇ ਉਹਨਾਂ ਦੇ ਤੇ ਉਹ ਵੀ ਕਹਿ ਲਓ ਇੱਕ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਲਾਜ਼ਮੀ ਤੌਰ ਤੇ ਕੋਈ ਲੋੜ ਨਹੀਂ ਸੀ
ਜੀ
ਇਹ ਸਿਰਫ ਬਰੀਦਿੰਗ ਰੂਮ ਵਾਸਤੇ DVDB ਨੇ ਆਪਣੇ ਹੋਰ ਕਿਹੜਾ ਵਰਡ ਕੋਈ ਦੱਸਿਓ ਕੰਫਰਟ ਤੋਂ ਬਿਨਾਂ
ਜੀ
ਆਪਣੇ ਆਰਾਮ ਵਾਸਤੇ
ਆਪਣੀ
ਸਿਰਦਰਦੀ ਘਟਾਉਣ ਵਾਸਤੇ ਉਹਨਾਂ ਨੇ ਇਹ ਜਿਹੜਾ ਅਗਰੀਮੈਂਟ ਕੀਤਾ ਤੇ ਸੋ ਇਹ ਉਸ ਹਿਸਾਬ ਨਾਲ ਬੀਸੀ ਗ੍ਰੀਨ ਪਾਰਟੀ ਵਾਲਿਆਂ ਨੂੰ ਚੰਗੀ ਡੀਲ ਮਿਲੀ ਹੈ
ਜੰਡੂ ਬਾਮ ਪੀੜਾ ਹਰੀ ਬਾਮ ਵਟਸਐਪ ਤੇ ਮੈਸੇਜ ਆਇਆ ਕਿ ਉਹ ਕਹਿੰਦੇ ਫਾਲ ਇਕਨੋਮਿਕ ਰਿਪੋਰਟ ਦਾ ਹੁਣ ਕੀ ਬਣੂ ਉਹਦੇ ਭਾਈ ਐਨ ਮਜਨੂ ਭਾਈ ਵੀ ਲਾਈਕ ਇਹ ਰਾਜ ਵੀ ਉਨਕੇ ਸਾਥ ਹੀ ਚਲਾ ਗਿਆ
ਨਹੀਂ
ਇਹ ਸੁਖਮਨਵੀਰ ਸਿੰਘ ਜੀ ਨੇ ਲਿਖਿਆ ਗਤੀਵਿਧੀਆਂ ਭਰਪੂਰ ਰਹਿਣ ਵਾਲਾ ਅੱਜ ਦਾ ਦਿਨ ਗਤੀਵਿਧੀਆਂ ਤੇ ਸਵੇਰ ਤੋਂ ਸ਼ੁਰੂ
ਆਏਗੀ ਵੀ ਕਿ ਨਹੀਂ ਆਏਗੀ
ਜੀ
ਜੇ ਆਉਂਦੀ ਉਹਨੂੰ ਕੌਣ ਪੜ੍ਹੇਗਾ ਉਹਦੇ ਵਿੱਚ ਹੋਏਗਾ ਕੀ ਸਭ ਤੋਂ ਦੇਖੋ ਅੱਜ ਜਦੋਂ ਆਪਾਂ ਸਵੇਰੇ ਜਾਂ ਕਹਿ ਲਓ ਵੀ ਕੱਲ ਸ਼ਾਮ ਜਦੋਂ ਸ਼ੋਅ ਦੀ ਤਿਆਰੀ ਕਰ ਰਹੇ ਸੀ ਤੇ ਉਦੋਂ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਕੱਲ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਫਿਸਕਲ ਡੈਫਿਸਿਟ ਕਿੰਨਾ
ਹੋਏਗਾ
ਫਿਰ ਉਸ ਤੋਂ ਬਾਅਦ ਗੱਲ ਬਣ ਗਈ ਕਿ ਅੱਛਾ ਸਭ ਤੋਂ ਵੱਡੀ ਖਬਰ ਹੁਣ ਇਹ ਹੋ ਗਈ ਕਿ ਸ਼ੌਨ ਫਰੇਜ਼ਰ ਅਸਤੀਫਾ ਦੇਣ ਲੱਗੇ ਨੇ ਹਾਊਸ ਮਿਨਿਸਟਰ ਉਸ ਤੋਂ ਬਾਅਦ ਅੱਛਾ ਫਿਰ ਕੈਨੇਡਾ
ਪੋਸਟ ਦੀ ਗੱਲ ਆ ਗਈ ਨਾ
ਕਿ ਅੱਛਾ ਯਾਰ ਸਭ ਤੋਂ ਵੱਡੀ ਖਬਰ ਇਹ ਹੋਏਗੀ ਫਿਰ ਉਸ ਤੋਂ ਇਹ ਤਾਂ ਵਿੱਚੋਂ ਹੁਣ ਨਵਾਂ ਸੱਪ ਹੀ ਨਿਕਲਿਆ ਸੋ ਤਕਰੀਬਨ ਸਵਾ 7 ਵਜੇ ਸਵਾ 6 ਇੱਕ ਵਜੇ
ਸਵਾ 6
ਸਵੇਰੇ
ਸਵਾ 6 ਸਾਢੇ 6 ਦੇ ਨਰਤਲੇ
ਉਹਦੇ ਆਲੇ ਦੁਆਲੇ ਜਾ ਕੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਕ੍ਰਿਸਟੀਆ ਫਿਲੈਂਡ ਯੋਦਾ ਛੱਡ ਕੇ ਜਾ ਰਹੇ ਨੇ
ਦੈਟ ਸ਼ੋਜ਼ ਵਾਸੂ ਜੀ ਜਿਹੜੇ ਆਹ ਕਰੰਟ ਅਫੇਅਰਸ ਵਾਲੇ ਆਪਣੇ ਜਿੰਨੇ ਵੀ ਆਪਾਂ ਟਾਕ ਸ਼ੋਅ ਵਗੈਰਾ ਕਰਦੇ ਹਾਂ ਇਹਦਾ ਡਾਇਨਾਮਿਕ ਕਿਵੇਂ ਇੱਕਦਮ ਬਦਲ ਜਾਂਦਾ
ਐਗਜੈਕਟਲੀ
ਤੁਸੀਂ ਤਿਆਰੀ ਕੁਝ ਕੀਤੀ ਹੁੰਦੀ ਹੈ ਤੁਹਾਨੂੰ ਖੜੇ ਪੈਰ ਫਿਰ ਚੀਜ਼ਾਂ ਬਦਲਣੀਆਂ
ਪੈਂਦੀਆਂ ਬਦਲਦਾ ਰਹੇ ਜੀ ਬਦਲਦਾ ਰਹੇ ਖਬਰਾਂ ਆਉਂਦੀਆਂ ਰਹਿਣ ਸਾਡੇ ਸਾਹ ਚੱਲਦੇ ਰਹਿੰਦੇ
ਹਾਂ ਪਰ ਇਹਦੇ ਨਾਲ ਇਹ ਹੈ ਕਿ ਹੁਣ ਕੋਈ ਸਰਟਨਟੀ ਵੀ ਆਵੇ
ਚੰਗੀਆਂ ਖਬਰਾਂ ਵੀ ਆ ਜਾਣ
ਚੰਗੀਆਂ ਖਬਰਾਂ ਵੀ ਆਉਣ ਇੱਕ ਹੁਣ ਦੇਖੋ ਇਹਦੇ ਨਾਲ ਨਾ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੋ ਗਿਆ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਹੁਣ ਚੀਜ਼ਾਂ ਕਹਿੰਦੇ ਹੋ ਸਕਦਾ ਕੋਈ ਫਲਾਨਾ ਮੰਤਰੀ ਵੀ ਛੱਡ ਜਾਵੇ ਫਲਾਨਾ ਮੰਤਰੀ ਫਾਇਰ ਹੋ ਜਾਵੇ ਸੋ ਉਹਨਾਂ ਅਫਵਾਹਾਂ ਤੋਂ ਬਚ ਕੇ ਰਹੋ ਕਿਉਂਕਿ ਹੁਣ ਪਤਾ ਕਿਸੇ ਨੂੰ ਵੀ ਨਹੀਂ ਇਹ ਅਜਿਹਾ ਭੂਚਾਲ ਲਿਆਉਂਦਾ ਕ੍ਰਿਸਟੀਆ ਫ੍ਰੀਲੈਂਡ ਨੇ ਅੱਜ ਤੂਫਾਨ ਆ ਗਿਆ ਪਾਰਲੀਮੈਂਟ ਹਿੱਲ ਤੇ ਸਮਝ ਕਿਸੇ ਨੂੰ ਨਹੀਂ ਆ ਰਹੀ ਵੀ ਕਰੀਏ ਕੀ
ਬਿਲਕੁਲ ਸੋ ਹੁਣ ਜਿਹੜਾ ਸਵੇਰ ਵਾਲੇ ਸ਼ੋਅ ਦਾ ਜਿਹੜਾ ਡੇਢ ਘੰਟਾ ਬਚਿਆ ਬੜੇ ਗੌਰ ਨਾਲ ਸੁਣਿਓ ਕੁਝ ਵੀ ਹੋ ਸਕਦਾ
ਹਾਂ
ਤੇ ਉਸ ਤੋਂ ਬਾਅਦ ਜਿਹੜਾ ਸਾਡਾ ਦੁਪਹਿਰ ਵਾਲਾ ਸ਼ੋਅ ਆ ਬੜੇ ਗੌਰ ਨਾਲ ਸੁਣਿਓ ਕੁਝ ਵੀ ਹੋ ਸਕਦਾ
ਤੇ ਕੀ ਕੁਝ ਹੋਇਆ
ਦਿਨ ਦੌਰਾਨ ਜਾਂ ਜਿਹੜੇ ਸਾਡੇ ਸਾਰੇ ਬੁਲੇਟਿਨਸ ਨੇ ਬੜੇ ਗੌਰ ਨਾਲ ਸੁਣਿਓ ਕੁਝ ਵੀ ਹੋ ਸਕਦਾ
ਤੇ ਕੀ ਕੁਝ ਹੋਇਆ
ਹਾਂ
ਸਭ ਦਾ ਨਿਚੋੜ
ਤੇ ਉਹ ਸਾਨੂੰ ਫਿਰ ਸ਼ਾਮ ਵਾਲੇ ਸ਼ੋਅ ਦੇ ਵਿੱਚ ਸੁਣਾਵਾਂਗੇ ਕਿ ਸ਼ਾਮ ਵਾਲੇ ਸ਼ਾਮ ਤੱਕ ਕੀ ਕੁਝ ਹੋ ਹਟਿਆ
7 to 9 PM
ਬਸ
ਜੀ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ